तत्मलाय अंगद कृपाता अमर सतगुर तर प्रिय अमरदास अमृत शतर गुर राम देय गुर रामदास दर्शन परस कैमत राय अमृत बैन मोहत पंथ प्रमाण पुरख गुर अर्जन भिखो नैन बाणी गुरु गुरु है बाणी बिच बाणी अमृत सारे गुरबाणी कह सेवक जन माना पर तख गुरु विस्तारे। परम सत्कार योग सतगुरां दी साझी नवाजी हुई गुरु खालसा साध संगत जी सब तो पहला श्री गुरु गोबिंद सिंह महाराज जी की बख्शिश की हुई फतेह सांझी करिए। वाहिगुरु जी का खालसा वाहिगुरु जी की फतेह। आप सारे सत्संगी श्रोता रूप के अंदर श्री गुरु ग्रंथ साहब महाराज जी के चरण शब्द के अंदर एकत्र हुए हाँ। सतगुरु सच्चे पातशाह श्री गुरु ग्रंथ साहब महाराज जी के ताई अपना मस्तक नवाणा किया है नाल सतगुरु साहब जी दे जो पाठ हुए ने वो आप सारे ने समय के मुताबिक सरवण किए ने। वाहिगुरु निरंकार अंतजामी जी ने अपने दस रूप धारण करके सर्व जीवन के कल्याण करने वास्ते जिथे बेअंत कौतक किए ने उत्थे नाल नाल साडा भला करने वास्ते ये अमृत रूप गुरबाणी के खजाने की बख्शिश की है। सतगुरु अंतजामी जी की कृपा का सदका अज का जो श्री मुखबाक अमृत वेले आया है वो बोर्ड के उत्ते पढ़िया तीजे पातशाह श्री गुरु अमरदास महाराज जी का यह श्री मुखबाक है। सोरठ की वार के अंदर सतगुरु सच्चे पातशाह जी का आदेश है। इस दे अंदर जो उपदेश ते संदेश है हस्ती सिर ज्यों अंकस है ऐरण ज्यों सिर दे। हस्ती कहते ने हाथी दे ताई जिस तरह हाथी दे सिर दे उत्ते कुंडा हुंदा है अंकस नाम कुंडे का है और वो कुंडा जिस हाथी दे सिर दे उत्ते होवे वो महावत दे कहण दे अनुसार चलता है ते जिस हाथी दे सिर दे उत्ते कुंडा नहीं वो अपनी मर्जी दे नाल अपनी खुद पसंदी दे नाल चलता है। इसे तरह जो साडा मन है एक हाथी है मन की दशा भी हाथी वर्गी है ते जे साडे मन दे उत्ते गुरु दे हुक्म दा कुंडा नहीं है तो साडा मन भी हाथी वांग अमोड़ चलेगा अपनी खुद पसंदी भी चलेगा अपनी इच्छा के मुताबिक चलेगा और अपनी मर्जी के मुताबिक चलेगा। तो जिथे अपनी खुद पसंदी मन चलेगा तो जिस मनुख का मन इस तरह का हो जाएगा वो मनुख अध्यात्मक बात की दुनिया में प्रवेश नहीं कर सकता। वो मनुख अपने आत्मक जीवन के मार्ग वालों चल नहीं सकता। जदों मनुख चलिया ही नहीं है तो उसने अपनी मंजिल पर भी की पहुँचना है जिहड़ा चलिया ही नहीं जिहदी सारी मुसाफरत जिहड़ी है वो तय करन वास्ते सामने दिस रही है وہ منزل پہ کس طرح پہنچے گا. اس واسطے جو ساڈا من یہ ہاتھی ہے, گروانی دے اندر بڑے سندر بچن نے من کنچر پیل گرو گیان کنڈا جہ کھینچے تہ جائے نانک ہستی کنڈے باہر پھر پھر اجڑ کائے. من کنچر پیلک گرو من ست سنگ جی کنچر ہاتھی ہے تے گرو سدگرو سچے پاتشاہ جی پیلک نام مہاوت نے پیلک کہندے نے مہاوت دے تائیں تے اس لئے سدگرو سچے پاتشاہ جی مہاوت ہن تے سدگراں دا جڑا گیان ہے ایک کنڈا ہے گیان دا کنڈا ہے تے گرو مہاوت نے تے من ہاتھی ہے جہ کھینچے تہ جائے. جس پاسے نوں سدگرو سچے پاتشاہ جی من ہاتھی نوں لجان گے پھر اس پاسے نوں جائے گا. نانک ہستی کنڈے باہر پھر پھر اجڑ پائے تے جڑا ہاتھی ساتھ سنگ جی کنڈے تو بنا ہے وہ اجاڑ وچ جاوے گا. اجاڑ دے وچ برشاں نوں بنے گا کسی لائی دے بگیچی وچ چلے گیا انہوں برباد کر دے گا تے اپنی خود پسندی دے چلے گا. اس طرح جڑا کنڈے تو بنا ہاتھی من ہے وہ کومل چتاں دیاں بگیچیاں نوں لتاڑے گا. وہ دیوی گناں دے بوٹیاں نوں لتاڑ کے رکھ دے گا تے اس ہاتھی اس من دی دشا ایک ہاتھی ورگی ہے. وہ سنسار اجاڑ دے وچ ہی پرمے گا سنسار اجاڑ دے وچ ہی بچرے گا کیونکہ وہ اتنے کنڈا نہیں ہے اور جس دے اتنے کنڈا ہے پھر وہ گرو دے مطابق چلے گا. جتھے اسی بیٹھے ہاں اتھے گرو دی مت لین واسطے بیٹھے ہاں تے اپنے من دی مت جڑی ہے اس نوں چلنا ہے. ستگرو مہاراج جی دے بچن نے گر کی مت توں لے آنے بھگت بنا بہ ڈوبے سیانے. اے بے سمجھ من توں گرو دی مت جڑی ہے اس نوں لینا کر گرو دی سکھا لینا کر تے اے جڑی واہگرو پرمیشر دی بھگتی ہے سمرن ہے اس تو بنا بہت لوگ سنسار سمندر دے ڈب گئے نے گوتے کھا گئے نے آتمک جیون والوں بالکل ٹوٹ گئے نے. تے اس واسطے تاں ہی ساڈے اندر گرو دی مت آ سکدی ہے جے کر کے اسیں اپنے من دی مت نوں چھڈ دئیے. یہ من دی مت مطابق من ہاتھی چلے گا کیتن سنسار دی اجاڑ ہی ہے بیاں بان ہی ہے 84 لاکھ دے چکر ہی ہن جنم در جنم اس دا گیڑا ہی چلے گا. جے کر کے گرو دی مت لے لے گا تے پھر اے گرو دے انکس دے تھلے آ جائے گا گرو دے کنڈے دے تھلے آ جائے گا پھر گرو دی مت دے مطابق چلے گا. پر اپنے من دی مت جڑی ہے وہ چھڈنی بہت اوکھی ہے. مہاراج کہندے من کی مت تیاگو ہرجن ایہا بات کٹھنی. اے واہگرو پرمیشر دے پیارے ہو اپنے من دی مت جڑی ہے اونوں چھڈ دیو. پر من دی مت جڑی چھڈنی ہے اے بہت اوکھی ہے. بندہ کہندا میں اپنے من دی مت چھڈ دیاں کیونکہ جنم در جنم من دی مت ہی منکھ دے نال چلی آ رہی ہے تے جنہ چر من دی مت نہیں چھڈدا انہ چر گرو دی مت اس دے اندر پرویش نہیں کر سکدی ہے. اور گرو دی مت نوں گرمت کہندے نے من دی مت نوں مان مت کہندے نے درمت کہندے نے. تے من دی مت دے انسار منکھ جڑا ہے وہ شراب پی سکدا ہے وہ دے اپنے من دی مت ہے. جس دن گرو دی مت آ جائے گی بندہ شراب نہیں پیوے گا تے پھر امرت پیوے گا کیونکہ گرو دی مت تاں یہ کہہ رہی ہے امرت پیو سدا چر جیو ہر سمرت آنند انتا. یہ گرو دی سکھیا یہ گرو دی مت کہہ رہی ہے بھائی امرت پیو امرت نو پی کے سدا چر جیوی ہو جاؤ چر جیوی ہو جاؤ گے موت دا اثر نہیں ہوئے گا. मौत की पकड़ विच नहीं आऊंगे, इस समय के चक्कर तो उत्ते चले जाऊंगे, अकाल मूर्त की अवस्था तुहानू प्रगट हो जाएगी, तो जिस वेले अमृत पी लवोंगे। ये तो गुरु की सतसंग जी मत कह रही है। तो जे मनुख दे अंदर मन की मत है तो फिर की आखेगा। मन की मत वाला मनुख जिहड़ा है, जिस दे अंदर मन की मत प्रधान है, वह की आखेगा। गुरु की मत तो कह रही अमृत दी, पर मन की मत की आखेगी? वह कहेगी अमृत कौरा बिख्या मिठे, साकत की बिद नैनो डिठे। इस वास्ते मन की मत जी प्रधान है, वह आखेगा अमृत कौड़ा है, तो बिख्या शराब जी मिठी है। साकत की बिद नैनो डिठे, साकत कहते हैं जिहड़ा अपने धुरे नाल टुटिया होया मनुख है, जिहड़ा धुरे नाल टुटिया होया। साडा धुरा की अकाल पुरख है, साडा धुरा की गुरु ग्रंथ साहिब महाराज जी ने, ते जिहड़ा मनुख अपने धुरे नाल टुटिया होया परमात्मा नाल टुटिया होया मनुख है, उहनूं साकत कहिंदे ने। उह आखेगा नहीं अमृत कौड़ा है, ये शराब मिठी है। ये मन की मत की सतसंग की निशानी है। तो जदों गुरु की मत साढ़े अंदर आ जाएगी, तो मनुख सतगुरु के शरण के विच आएगा और गुरु के दर्शन करेगा और गुरु की बाणी को सतसंग जी सुनेगा, तो पैर गुरु की तरफ चल के आने शुरू हो जाएंगे। पाव सुहावे जाओ तो तिर जुलदे, ते पैर जड़े ताही सोभ नीक ने जे गुरु की तरफ न चलते हैं। तो सीर सुहावा चरने, तो सिर उसका ही सोभ नीक है जिहड़ा गुरु ग्रंथ साहब के चरणों के उत्ते झुकदा है। तो जे करके गुरु की मत आएगी, पैर चल के गुरु ग्रंथ साहब की हजूरी में आने शुरू हो जाने हैं। तो जिस दिन गुरु की मत प्रवेश कर जाएगी, तो उस दिन सिर गुरु ग्रंथ साहब के कदमों के उत्ते ही झुकेगा, ये निशानी होगी। तो जिस दिन गुरु की मत प्रवेश हो जाएगी, उस दिन कन्न साढ़े जड़े ने वह गुरबाणी सुनगे, नेत्र साढ़े जड़े ने वह गुरु ग्रंथ साहब के दर्शन करे। नेत्री सतगुरु वेखना, श्रवणी सुनना गुरु नाओ, सतगुरु सेती रतिया दरग पाइए ठाओ। और नेत्र गुरु ग्रंथ साहब के दर्शन करे, कन्न गुरु की बाणी सतसंग जी सुनगे। जे करके अजे मन की मत ही मनुख के अंदर प्रधान है, फिर की होएगा? वह मनुख अपने पैरों नाल कदमों नाल चल के पब विच जाएगा, क्लब विच जाएगा, थिएटर विच जाएगा, क्यों? मन की मत प्रधान है। तो जे करके मन की मत ही प्रधान है, वह मनुख का सिर जिहड़ा है दंभियां पखंडियां दे पैरां ते झुकेगा। जे मन की मत ही प्रधान है, वह मनुख कीर्तन की पूजा करेगा, मड़िया मत्थे टेकेगा, कबरां नू मत्थे टेकेगा, योगियां दे मटां नू मत्थे टेकेगा, बिरशां नू देवते बना के उन्हां दी पूजा करेगा। ये ब्रह्मा विष्णु शिव जी तीन बिरश उन्हां नू देवते बना लेगा। ये बरोटा है, पिपल है, ये निम है, ये त्रिवेणी है, उसनू पानी पावेगा। ये ठीक, ये तीन देवते ने, देवतां दी कल्पना जिहड़ी है वह बिरशां विच कर लेगा, उन्हां नू मत्था टेकेगा, उन्हां दी पूजा करेगा, अग दी पूजा करेगा, हवन पावेगा उस दे विच, ते पानी दी पूजा करेगा, सूरज नू पानी देवेगा, चंद्रमा दी पूजा करेगा। इस वास्ते कहण तो भाव की है, वह फिर कीर्तन की पूजा करेगा, बड़िया मसाणियों की पूजा करेगा। तो जिस दे अंदर अपने मन की मत प्रधान है, वह बंदा पखंडियों की पूजा करेगा। पर जिस दे अंदर सतसंग जी गुरु की मत प्रधान हो जाएगी, तो फिर वह गुरु ग्रंथ साहब की पूजा करेगा, परमात्मा की पूजा करेगा। परमात्मा की पूजा की है? तो जिसका कोई चक्कर नहीं, चिन्ह नहीं, रूप नहीं, जात नहीं, पात नहीं, परमात्मा दिसदा नहीं है, तो उसकी पूजा किस तरह हो सकती है? महाराज कहते प्रभु पूज हो नाम आराध वाहिगुरु परमेश्वर की पूजा यही पक्षा है जिहड़ा उसके नाम का आराधन करना है उसके नाम का सिमरन करना है बस यही प्रभु की पूजा है। वह मनुख फिर वाहिगुरु की पूजा करेगा वह मनुख वाहिगुरु तो बिना फिर दूजे पास निगाह नहीं लगाएगा। पाए गहे जबते तुमरे तबते को आंख तरे नहीं आन्यो राम रहीम पुराण कुरान अनेक कहें मत एक ना मान्यो सगल द्वार को छाड़क गहो तुहारो द्वार बाने गहे की लाज अस गोविंद दास तुहार। तो मनुख फिर परमात्मा के दर को पकड़ लेगा और किसी होर दरवाजे के उत्ते नहीं जाके भटकेगा बिल्कुल उसकी भटकना जी है खत्म हो जाएगा। यह है अपनी मत यह है गुरु की मत। जिस दिन गुरु की मत आ जाएगी मनुख के हाथ में गुटका होएगा तो जिन्ना चर अपने मन की मत है गंदे मैगजीन हाथ में होंगे उन्होंने पढ़ेगा उन्होंने वेखेगा। इस वास्ते फिर अजे गुरु की मत प्रवेश नहीं हुई है। गुरु की मत ता ही प्रवेश हो सकती है जे करके असी अपने मन की मत को छड़ दईए। गुर की मत तो लेह प्याने भगत बिना वह डूबे सियाने और जिथे असी बैठे हाँ इतने मत ता ही आ सकती है जे अपनी मत छड़ दईए। गुरु की मत प्रवेश हो जाएगी अपनी मत छड़ दईए। महाराज कहते वस्तु अंदर वस्त समावे जे दूजी होवे पास ते उत्थे वस्तु समाएगी जे पहली वस्तु विचों निकल जाए भांडे दे। असी भांडे साथ संजी दुध पाउणा अमृत पाउणा है पहला शराब पई हुई उस दे विच ते फिर की करोंगे भाई ते दुध दे शराब दे विच ही दुध पै जाए जिस भांडे शराब पई है उहदे विच दुध पा दईए। दुध दुध नहीं रहेगा शराब शराब नहीं रहेगा। किसी भांडे विच कोले पए ने असी सोने दीआं मोहरां पाईए ते कोई बैल नहीं है। कहण तो भाव की है जिन्ना चिर साडे मन की मत मौजूद है उन्ना चिर गुरु की मत जिहड़ी है प्रवेश नहीं हो सकती। वस्तु अंदर वस्त समावे जे दूजी होवे पास ते जिस दिन अपने मन की मत छड़ देंगे गुरु की मत आ जाएगी। पांचवें पातशाह श्री गुरु अर्जन देव महाराज श्री अमृतसर साहब के अंदर संगतां नूं निहाल करदे ने गुरु का बाग मंजी साहब स्थान और दो सिख बनन वास्ते व्यक्ति आए ने बहुत सारी संगत का इकट्ठ है। मौका पा के अवकाश पा के उन्होंने बेनती की महाराज असीं भी सिख बनन वास्ते आए हाँ साडा मन चाहता है सिख बन जाइए तो सानू सिख्या दो सिख बना लो। बड़े चिर तो चाहते सी समय नहीं लगा तो हुण कोई प्रेरणा मिली है तुहाडे सिख बनना है। साहिब श्री गुरु अर्जन देव महाराज जी कहन लगे तुहाडा कारोबार भी किहो जिहा है कम की करदे हुंदे पहला सानू यह दसो तुहाडी किरत किहो जी तुहाडा खाना पीना किहो जिहा है। कहते महाराज कम तो साडा चौधर का है टेढ़ी बाग टेढ़े चले लागे बीरे खान पाओ भगत सिंह काज ना कछु है मेरो काम दीवान। ते टेढ़ी पग बननी है टेढ़े पासे चलना लागे बीरे खान इस वास्ते खान कहाना सूरमे कहाना शराबां की वरतों करनी है तमाकू की वरतों करनी पाओ भगत सिंह काज ना कछु है मेरो काम दीवान। साडा भगती नाल तो काम ही नहीं बनता दीवान कचहरी साडा काम है उत्थे उगाही देवदी है लोग सानू लैके जांदे आ साडा खाना पीना भी इहो जिहा ही है कि शराब भी पिआउंदे आ वाढे भी दिंदे आ किराया भी लैके जांदे आ सन्मान भी करदे आ साडा काम तो इहो जिहा चौधर पुणे दा ही आ। ਇਹਨਾਂ ਦਾ ਨਾਂ ਸੀ ਪੁਰੀਆ ਅਤੇ ਪਿਓੜ। ਇਹ ਪੱਟੀ ਦੇ ਇਲਾਕੇ ਦੇ ਦੋਵੇਂ ਚੌਧਰੀ ਸਨ। ਸ੍ਰੀ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਪੱਟੀ ਸ਼ਹਿਰ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਫਿਰ ਤੁਸੀਂ ਝੂਠ ਵੀ ਬੋਲਦੇ? ਕਹਿੰਦੇ, ਹਾਂ ਮਹਾਰਾਜ, ਝੂਠ ਤਾਂ ਪਹਿਲਾਂ ਬੋਲਣਾ ਪੈਂਦਾ, ਝੂਠ ਤੋਂ ਬਿਨਾਂ ਤਾਂ ਸਾਡਾ ਕੰਮ ਨਹੀਂ ਚੱਲਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਇਹ ਤੁਹਾਨੂੰ ਝੂਠ ਵੀ ਛੱਡਣਾ ਪੈਣਾ ਹੈ। ਇਹ ਝੂਠ ਵਾਲੀ ਕਿਰਤ ਛੱਡਣੀ ਪੈਣੀ ਆ। ਇਹ ਜਿਹੜਾ ਖਾਣਾ ਪੀਣਾ ਤੁਹਾਡਾ ਹੈ ਵੀ ਛੱਡਣਾ ਪੈਣਾ, ਇਹ ਗੁਰੂ ਦੀ ਮੱਤ ਦੇ ਅਨੁਸਾਰ ਨਹੀਂ ਤੁਹਾਡਾ ਖਾਣਾ ਪੀਣਾ। ਤੁਹਾਡੀ ਕਿਰਤ ਜਿਹੜੀ ਹੈ ਗੁਰੂ ਦੇ ਮੱਤ ਦੇ ਅਨੁਸਾਰ ਨਹੀਂ ਹੈ। ਕਿਰਤ ਵਿੱਚ ਧਰਮ ਹੋਣਾ ਚਾਹੀਦਾ ਹੈ, ਨਿਯਮ ਹੋਣਾ ਚਾਹੀਦਾ ਹੈ। ਇਹ ਤੁਹਾਡੀ ਕਿਰਤਾਂ ਬੇਨਿਯਮੀ ਹੈ, ਇਹ ਤਾਂ ਪਰਾਇਆ ਹੱਕ ਹੈ। ਤੁਸੀਂ ਤਾਂ ਵੱਢੀ ਲੈ ਕੇ ਹੱਕ ਗਵਾਏ, ਤੁਸੀਂ ਸੱਚੇ ਬੰਦੇ ਦਾ ਹੱਕ ਤੋੜ ਕੇ ਰੱਖਦੇ ਨੇ, ਬੁੱਢੀ ਵੱਢੀ ਲੈ ਕੇ ਝੂਠ ਬੋਲ ਕੇ। ਇਸ ਵਾਸਤੇ ਨਹੀਂ, ਇਹ ਨਹੀਂ ਗੱਲ ਬਣਨੀ। ਜਿੰਨਾ ਚਿਰ ਤੁਸੀਂ ਆਪਣੀ ਕਿਰਤ ਨੂੰ ਠੀਕ ਨਹੀਂ ਕਰਦੇ, ਖਾਣਾ ਪੀਣਾ ਠੀਕ ਨਹੀਂ ਕਰਦੇ, ਤੇ ਉਹਨਾਂ ਚਿਰ ਨਹੀਂ ਗੱਲ ਬਣਨੀ। ਕਹਿੰਦੇ, ਮਹਾਰਾਜ ਜੇ ਅਸੀਂ ਖਾਣਾ ਪੀਣਾ ਵੀ ਕਰੀ ਜਾਈਏ, ਤੁਸੀਂ ਸਿੱਖ ਵੀ ਬਣਾ ਲਓ, ਸਾਡੇ ਭਾਂਡੇ 'ਚ ਅੰਮ੍ਰਿਤ ਵੀ ਪਾ ਦਿਓ, ਤੇ ਮਹਾਰਾਜ ਕਹਿੰਦੇ ਕੋਈ ਲਾਭ ਹੀ ਨਹੀਂ ਹੋਣਾ। ਕੋਈ ਬੰਦਾ ਕੱਚੀ ਕੰਧ ਨੂੰ ਧੋਈ ਜਾਵੇ, ਕੱਚੀ ਕੰਧ ਨੂੰ ਧੋਵੇ ਤੇ ਕੱਚੀ ਕੰਧ ਕੋਈ ਸਾਫ਼ ਥੋੜ੍ਹਾ ਹੁੰਦੀ, ਤਾਂ ਗਾਰਾ ਹੋਈ ਜਾਂਦਾ। ਜਿੰਨਾ ਪਾਣੀ ਪਾਵੇਗਾ ਓਨਾ ਹੀ ਗਾਰਾ ਹੋਈ ਜਾਣਾ, ਗਾਰਾ ਹੋਈ ਜਾਣਾ। ਤੇ ਇਸ ਵਾਸਤੇ ਧੋਤੀ ਤਾਂ ਜਾਣੀ ਨਹੀਂ ਹੈ। ਤੇ ਪਹਿਲਾਂ ਜਿਹੜੀਆਂ ਤੁਹਾਡੇ ਅੰਦਰ ਭੈੜੀਆਂ ਆਦਤਾਂ ਪਈਆਂ ਹੋਈਆਂ ਨੇ, ਤੇ ਹੁਣ ਤੁਸੀਂ ਕਹਿੰਦੇ ਅੰਮ੍ਰਿਤ ਵੀ ਨਾਲ ਪਾ ਦਿਓ, ਤੇ ਕੱਚੀ ਕੰਧ ਨੂੰ ਧੋਣ ਵਾਲੀ ਗੱਲ ਹੈ, ਗਾਰਾ ਹੀ ਹੋਏਗਾ, ਪਵਿੱਤਰਤਾ ਨਹੀਂ ਆਏਗੀ, ਅਸਰ ਨਹੀਂ ਹੋਵੇਗਾ। ਮਹਾਰਾਜ ਕਹਿੰਦੇ, ਸੋਚ ਲਓ, ਤੁਹਾਡਾ ਭਾਂਡਾ ਹੀ ਸਾਫ਼ ਨਹੀਂ ਹੈ। ਮੈਂ ਬਾਈ ਚਰਨਾਮਤ ਕਿੱਥੇ ਪਾਵਾਂ, ਮੈਂ ਅੰਮ੍ਰਿਤ ਕਿੱਥੇ ਪਾਵਾਂ, ਭਾਂਡਾ ਹੀ ਤੁਹਾਡਾ ਸਾਫ਼ ਨਹੀਂ, ਭਾਂਡਾ ਹੀ ਧੋਤਾ ਹੋਇਆ ਨਹੀਂ। ਜੇ ਅੰਮ੍ਰਿਤ ਪਾਉਣਾ ਹੈ ਤਾਂ ਭਾਂਡਾ ਧੋਣਾ ਪਏਗਾ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਭਾਂਡਾ ਧੋਏ ਬੈਸ ਧੂਪ ਦੇਵ ਤਾਂ ਦੁੱਧ ਖੋ ਜਾਵੋ, ਦੁੱਧ ਕਰੋ ਤੁਨ ਸੁਰਤ ਸਮਾਇਣ ਹੋਈ ਨਿਰਾਸ ਜਮਾਵੋ, ਜਪੋ ਤਾਂ ਇੱਕੋ ਨਾਮ ਅਵਲ ਨਿਰਾਪਲ ਕਾਮਾ। ਭਾਂਡਾ ਧੋਏ ਬੈਸ ਧੂਪ ਦੇਵ ਤਾਂ ਦੁੱਧ ਖੋ ਜਾਵੋ, ਪਹਿਲਾਂ ਭਾਂਡਾ ਸਾਫ਼ ਹੋਵੇਗਾ, ਫਿਰ ਹੀ ਦੁੱਧ ਭੁੱਲ ਲੈਣ ਵਾਸਤੇ ਜਾਣਾ। ਜੇ ਭਾਂਡਾ ਹੀ ਸਾਫ਼ ਨਹੀਂ ਹੈ, ਤੁਸੀਂ ਮੇਰੇ ਪਾਸੋਂ ਦੁੱਧ ਲੈਣ ਵਾਸਤੇ ਆ ਗਏ, ਦੁੱਧ ਪਾਓਗੇ ਕਿੱਥੇ? ਇਸ ਵਾਸਤੇ ਝੂਠ ਬੋਲਦੇ, ਉਗਾਈ ਤੁਸੀਂ ਦਿੰਦੇ, ਚੌਧਰ ਤੁਸੀਂ ਕਰਦੇ ਆ, ਖਾਣਾ ਪੀਣਾ ਤੁਹਾਡਾ ਠੀਕ ਨਹੀਂ, ਸ਼ਰਾਬ ਤੁਸੀਂ ਪੀਂਦੇ, ਮੀਟ ਤੁਸੀਂ ਖਾਂਦੇ ਆ, ਇਸ ਵਾਸਤੇ ਭਾਂਡਾ ਹੀ ਸਾਫ਼ ਨਹੀਂ, ਮੈਂ ਕਿੱਥੇ ਦੁੱਧ ਪਾ ਰਿਹਾ? ਤੁਸੀਂ ਕਹਿੰਦੇ ਸਾਨੂੰ ਸਿੱਖ ਬਣਾ ਲਓ। ਅੱਜ ਕੱਲ੍ਹ ਦਾ ਕੋਈ ਪਖੰਡੀ ਹੁੰਦਾ ਫਿਰ ਤਾਂ ਕੰਨਾ ਵਾਟੀ ਗੁਰੂ ਕਰ ਦਿੰਦਾ, ਚੱਲ ਠੀਕ ਹੈ। ਪਰ ਨਹੀਂ, ਬਾਬਾ ਪਹਿਲਾਂ ਭਾਂਡਾ ਵੇਚਦਾ ਸੀ, ਇਹਦਾ ਭਾਂਡਾ ਵੀ ਸਾਫ਼ ਹੈ, ਇਸ ਵਾਸਤੇ ਹਿਰਦਾ ਵੀ ਸਾਫ਼ ਹੈ ਜਿੱਥੇ ਮੈਂ ਦੁੱਧ ਪਾਉਣਾ ਹੈ। ਜੇ ਭਾਂਡਾ ਹੀ ਸਾਫ਼ ਨਹੀਂ ਹੈ, ਦੁੱਧ ਕਿੱਥੇ ਪਾਉਣਾ ਹੈ? ਭਾਂਡੇ ਸ਼ਰਾਬ ਹੈ ਤਾਂ ਦੁੱਧ ਪਾ ਦਿਓ, ਤੇ ਨਾ ਸ਼ਰਾਬ ਦਾ ਰੂਪ ਰਹਿਣਾ ਹੈ ਨਾ ਦੁੱਧ ਦਾ ਰੂਪ ਰਹਿਣਾ, ਦੋਵੇਂ ਮਿਲ ਜਾਣਗੇ। ਤੇ ਬਸ ਇਹ ਨਿਰਾਸੇ ਜਿਹਾ ਹੋ ਗਏ, ਉਦਾਸ ਹੋ ਗਏ। ਕਹਿੰਦੇ ਜੀ, ਫਿਰ ਨਹੀਂ ਸਾਨੂੰ ਚਰਨਾਮਤ ਦਿਓਗੇ, ਨਹੀਂ ਸਿੱਖ ਬਣਾਓਗੇ? ਮਹਾਰਾਜ ਕਹਿੰਦੇ, ਬਣਾਵਾਂਗੇ, ਪਹਿਲਾਂ ਸ਼ਰਤ ਹੈ। ਇਹ ਸ਼ਰਤ ਹੈ, ਦਵਾਈ ਤਾਂ ਮਿਲਣੀ ਆ, ਪਥ ਤੇ ਪਰਹੇਜ਼ ਰੱਖਣਾ ਪੈਣਾ ਹੈ। ਪਥ ਵੀ ਚਾਹੀਦਾ ਹੈ, ਪਰਹੇਜ਼ ਵੀ ਚਾਹੀਦਾ। ਪਰਹੇਜ਼ ਦਾ ਅਰਥ ਹੁੰਦਾ ਹੈ ਜਿਹੜੀਆਂ ਚੀਜ਼ਾਂ ਬਿਮਾਰੀ ਨੂੰ ਵਧਾਉਂਦੀਆਂ ਨੇ, ਬਿਮਾਰੀ ਦੇ ਕੀਟਾਣੂ ਵਧਾਉਂਦੀਆਂ ਨੇ, ਉਹਨਾਂ ਚੀਜ਼ਾਂ ਨੂੰ ਨਾ ਖਾਣਾ, ਉਹਦਾ ਅਰਥ ਹੈ ਪਰਹੇਜ਼। ਪਥ ਦਾ ਅਰਥ ਹੁੰਦਾ ਹੈ ਕਿਸੇ ਵਸਤੂ ਨਾਲ ਦਵਾਈ ਵਰਤਣੀ, ਦਵਾਈ ਤੁਸੀਂ ਇਸ ਵਸਤੂ ਨਾਲ ਵਰਤਣੀ ਆ, ਪਾਣੀ ਨਾਲ ਵਰਤਣੀ ਆ, ਦੁੱਧ ਨਾਲ ਲੈਣੀ ਆ, ਜੁਆਇਣ ਦੇ ਅਰਕ ਦੇ ਨਾਲ ਲੈਣੀ ਹੈ, ਇਸ ਵਾਸਤੇ ਉਹਨੂੰ ਪਥ ਕਹਿੰਦੇ ਆ। ਪਥ ਵੀ ਚਾਹੀਦਾ ਹੈ, ਪਰਹੇਜ਼ ਵੀ ਚਾਹੀਦਾ। ਜੇ ਪਥ ਨਹੀਂ ਹੈ, ਪਰਹੇਜ਼ ਨਹੀਂ ਹੈ, ਫਿਰ ਦਵਾਈ ਜਿਹੜੀ ਕਾਰਗਰ ਸਾਬਤ ਨਹੀਂ ਹੋਏਗੀ, ਦਵਾਈ ਦਾ ਅਸਰ ਹੀ ਕੋਈ ਨਹੀਂ ਹੋਣਾ। ਇਸ ਵਾਸਤੇ ਸਿੱਖ ਬਣਾਵਾਂਗੇ, ਤੁਹਾਨੂੰ ਨਿਰਾਸ ਨਹੀਂ ਕਰਦੇ, ਪਰ ਤੁਹਾਨੂੰ ਪਥ ਤੇ ਪਰਹੇਜ਼ ਰੱਖਣਾ ਪਏਗਾ। ਜੋ ਕੁਝ ਤੁਸੀਂ ਕਰਦੇ ਹੋ, ਨਾ ਤੁਹਾਡੀ ਕਿਰਤ ਸਾਫ਼ ਹੈ, ਤੇ ਨਾ ਤੁਹਾਡਾ ਖਾਣਾ ਪੀਣਾ ਸ਼ੁੱਧ ਹੈ, ਨਾ ਤੁਹਾਡਾ ਆਹਾਰ ਸ਼ੁੱਧ ਹੈ, ਨਾ ਤੁਹਾਡਾ ਵਿਵਹਾਰ ਸ਼ੁੱਧ ਹੈ। ਇਹ ਤਾਂ ਪਰਾਇਆ ਹੱਕ ਤੁਸੀਂ ਲੁੱਟਦੇ ਹਾਂ। ਹੱਕ ਪਰਾਇਆ ਨਾਨਕਾ ਉਹ ਸੂਰ ਸੁਗਾਏ, ਗੁਰਪੀਰ ਹਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ। ਇਹ ਪਰਾਇਆ ਹੱਕ ਤਾਂ ਤੇ ਇਸ ਵਾਸਤੇ ਪਰਾਇਆ ਖੂਨ ਪੀਣ ਵਾਲੀ ਗੱਲ ਹੈ। ਹੱਕ ਪਰਾਇਆ ਨਾਨਕ ਉਹ ਸੂਰ ਉਸ ਗਾਏ, ਮੁਸਲਮਾਨ ਨੂੰ ਸੂਰ ਦੀ ਕਸਮ ਹੈ, ਹਿੰਦੂ ਨੂੰ ਗਊ ਦੀ ਕਸਮ ਹੈ, ਤੇ ਸਿੱਖ ਨੂੰ ਪਰਾਏ ਹੱਕ ਦੀ ਕਸਮ ਹੈ। ਇਹ ਨਹੀਂ ਖਾਣਾ ਪਰਾਇਆ ਹੱਕ, ਇਸ ਵਾਸਤੇ ਪਰਾਇਆ ਹੱਕ ਖਾਣਾ ਪਰਾਇਆ ਖੂਨ ਪੀਣਾ ਹੈ, ਪਰਾਇਆ ਹੱਕ ਖਾਣਾ ਪਰਾਇਆ ਮਾਸ ਖਾਣਾ ਹੈ। ਖੋ ਕੇ ਖਿੰਜ ਕੇ ਛਲ ਕਰਕੇ ਧੋਖਾ ਕਰਕੇ ਠੱਗੀ ਕਰਕੇ ਦੂਜੇ ਦਾ ਹੱਕ ਖਿੱਚਣਾ, ਇਸ ਵਾਸਤੇ ਇਹ ਖੂਨ ਹੈ ਔਰ ਕੀ ਹੈ? ਔਰ ਇਹ ਭਾਂਡਾ ਸ਼ੁੱਧ ਨਹੀਂ ਹੈ। ਕਹਿਣ ਲੱਗੇ ਮਹਾਰਾਜ ਫਿਰ ਕੋਈ ਢੰਗ ਦੱਸੋ। ਮਹਾਰਾਜ ਕਹਿੰਦੇ ਸੋਚ ਲਓ। ਕਹਿੰਦੇ ਸਾਡੀ ਹੱਦੋਂ ਤਾਂ ਬਾਹਰ ਹੈ, ਸਾਤੇ ਨਹੀਂ ਕੁਛ ਹੋਣਾ। ਹਾਂ ਕੋਈ ਢੰਗ ਤੁਸੀਂ ਦੱਸਦੇ ਹੋ ਤੇ ਸਾਡਾ ਖਿਹੜਾ ਛੁੱਟ ਸਕਦਾ ਹੈ, ਤੇ ਸਾਡਾ ਆਹਾਰ ਵੀ ਸ਼ੁੱਧ ਹੋ ਜਾਵੇ, ਸਾਡਾ ਵਿਵਹਾਰ ਵੀ ਸ਼ੁੱਧ ਹੋ ਜਾਵੇ। ਕਈ ਵਾਰੀ ਬੰਦੇ ਦਾ ਵਿਵਹਾਰ ਭੈੜਾ ਹੁੰਦਾ ਹੈ ਪਰ ਉਹਨੂੰ ਸ਼ੁੱਧ ਕਰਨ ਦਾ ਯਤਨ ਕਰਦਾ ਹੈ। ਕਿਸ ਤਰ੍ਹਾਂ? ਧੰਨ ਤਾਂ ਠੱਗੀ ਮਾਰੀ ਹੋਈ ਹੈ ਤੇ ਫਿਰ ਉਹਨੂੰ ਸ਼ੁੱਧ ਕੀ ਕਰਦਾ ਹੈ? ਕਹਿੰਦਾ ਵਿੱਚੋਂ ਕੋਈ ਪੁੰਨਦਾਨ ਹੀ ਕਰ ਦੇਈਏ ਤੇ ਸ਼ੁੱਧ ਹੋ ਜਾਏਗਾ। ਮਹਾਰਾਜ ਕਹਿੰਦੇ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ। ਮਾਰਨ ਪਾਹੇ ਹਰਾਮ ਮਹਿ ਹੈ ਤਾਂ ਕਹਿੰਦੇ ਹਰਾਮ ਦਾ ਮਾਲ ਪਰਾਇਆ ਧੰਨ, ਉਹਦੇ ਵਿੱਚ ਮਸਾਲੇ ਪਾ ਦੇਵੇ, ਧਰਮ ਦੀ ਗੱਲ ਚਲਾ ਦੇਵੇ, ਬੱਕਰਾ ਦਾ ਕਿਸੇ ਦਾ ਸਾਥ ਸੰਗੀ ਚੋਰੀ ਚੁੱਕ ਲਿਆ ਦੇ ਤੇ ਫਿਰ ਉਹਦੇ ਵਿੱਚ ਮਸਾਲੇ ਪਾ ਕੇ ਰਹਿੰਦੇ ਤੇ ਸ਼ਾਇਦ ਇਹ ਹਲਾਲ ਹੀ ਹੋ ਜਾਏਗਾ, ਨਹੀਂ ਹੋਣਾ। ਧੰਨ ਤਾਂ ਕਿਸੇ ਦਾ ਚੁਰਾ ਕੇ ਲਿਆਵੇ, ਠੱਗੀ ਮਾਰ ਕੇ ਲਿਆਵੇ, ਉਹਦੇ ਵਿੱਚ ਮਸਾਲੇ ਬੜੇ ਤਰ੍ਹਾਂ ਤਰ੍ਹਾਂ ਦੇ ਪਾਵੇ ਕਿ ਧਾਰਮਿਕ ਤੌਰ ਤੇ ਸਤਸੰਗ ਜੀ ਉਸ ਧੰਨ ਨੂੰ ਥੋੜ੍ਹਾ ਜਿਹਾ ਦਿਖਾਵੇ, ਪ੍ਰਦਰਸ਼ਨੀ ਲਈ ਲਾਉਣ ਦੀ ਕੋਸ਼ਿਸ਼ ਕਰੇ ਵੀ ਸ਼ਾਇਦ ਇਹ ਤੇ ਹਲਾਲ ਹੀ ਹੋ ਜਾਏਗਾ। ਇਹ ਨਹੀਂ ਹਲਾਲ ਹੋਣਾ, ਬਿਲਕੁਲ ਨਹੀਂ ਹਲਾਲ ਹੋ ਸਕਦਾ। ਇਸ ਵਾਸਤੇ ਇਸ ਢੰਗ ਦੇ ਨਾਲ ਹਲਾਲ ਨਹੀਂ ਹੋਏਗਾ। ਇਸ ਲਈ ਆਹਾਰ ਵੀ ਸ਼ੁੱਧ, ਵਿਵਹਾਰ ਵੀ ਸ਼ੁੱਧ। ਆਹਾਰ ਵਿੱਚ ਜੇ ਮਦਰਾ ਦੀ ਵਰਤੋਂ ਹੈ ਭੋਜਨ ਸ਼ੁੱਧ ਨਹੀਂ, ਮਾਸ ਦੀ ਵਰਤੋਂ ਹੈ ਭੋਜਨ ਸ਼ੁੱਧ ਨਹੀਂ, ਸ਼ਰਾਬ ਦੀ ਵਰਤੋਂ ਹੈ ਭੋਜਨ ਸ਼ੁੱਧ ਨਹੀਂ ਹੈ, ਤੇ ਵਿਵਹਾਰ ਵਿੱਚ ਜੇ ਪਰਾਇਆ ਹੱਕ ਹੈ ਤੇ ਵਿਵਹਾਰ ਵੀ ਸ਼ੁੱਧ ਨਹੀਂ ਹੈ। ਮਹਾਰਾਜ ਕਹਿੰਦੇ ਬਸ ਪਹਿਲੀ ਸਟੇਜ ਇਹੀ ਹੈ, ਇੱਥੋਂ ਹੀ ਆਰੰਭ ਹੋਣਾ ਸਿੱਖੀ ਦਾ। ਜੇ ਇਹੀ ਨਹੀਂ ਹੈ ਫਿਰ ਕੁਛ ਨਹੀਂ ਬਣਨਾ। ਇਸ ਵਾਸਤੇ ਸੋਚ ਲਓ। ਕਹਿੰਦੇ ਮਹਾਰਾਜ ਸਾਡੇ ਯਤਨ ਨਾਲ ਤਾਂ ਨਾ ਸਾਡਾ ਆਹਾਰ ਸ਼ੁੱਧ ਹੋ ਸਕਦਾ ਨਾ ਵਿਵਹਾਰ ਸ਼ੁੱਧ ਹੋ ਸਕਦਾ। ਇਹ ਪੱਟੀ ਦੇ ਚੌਧਰੀ ਨੇ ਦੋਵੇਂ ਪੁਰੀਆ ਤੇ ਝੂੜ ਨਾਮ ਨੇ ਦੋਹਾਂ ਦੇ, ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆਏ ਨੇ ਸਿੱਖ ਬਣ ਲਏ। ਤੁਸੀਂ ਕੋਈ ਜੁਗਤੀ ਦੱਸੋ ਤੇ ਜਿਸ ਢੰਗ ਦੇ ਨਾਲ ਸਾਡੀ ਗੱਲ ਬਣ ਜਾਵੇ। ਤੁਸੀਂ ਜੇ ਕਰਵਾ ਦਿਓ, ਤੁਸੀਂ ਮਿਹਰ ਕਰਦੇ ਹੋ, ਤੁਸੀਂ ਬਖਸ਼ਿਸ਼ ਕਰਦੇ ਹੋ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਚੰਗਾ, ਇਸ ਤਰ੍ਹਾਂ ਕਰਨਾ, ਤੁਸੀਂ ਇੱਕ ਕਾਪੀ ਤੇ ਪੈਨਸਲ ਲਾ ਲਓ ਦੋਵੇਂ ਜਾਣੇ, ਤੇ ਜਿੱਥੇ ਤੁਸੀਂ ਝੂਠ ਬੋਲਣਾ ਹੈ ਉਹ ਲਿਖਣਾ ਹੈ, ਔਰ ਜਿੱਥੇ ਵੀ ਝੂਠ ਬੋਲਣਾ ਨਾ ਕਿਸੇ ਕੰਮ ਵਿੱਚ ਉਹ ਲਿਖਣਾ ਹੈ, ਇਸ ਕੰਮ ਵਿੱਚ ਇਸ ਟਾਈਮ ਤੇ ਮੈਂ ਝੂਠ ਬੋਲਿਆ ਹਾਂ। ਇੱਕ ਮਹੀਨੇ ਤੋਂ ਬਾਅਦ ਸਾਡੇ ਪਾਸ ਆਉਣੀ, ਇਹ ਕਾਪੀ ਨਾਲ ਲੈ ਕੇ ਆਉਣੀ ਹੈ। ਹੁਣ ਸਾਧ ਸੰਗਤ ਜੀ ਚਲੇ ਗਏ ਨੇ ਵਾਪਸ, ਔਰ ਜਿੱਥੇ ਵੀ ਕੋਈ ਝੂਠ ਬੋਲਦੇ ਨੇ, ਜਿੱਥੇ ਵੀ ਕੋਈ ਹੱਕ ਲੈਂਦੇ ਨੇ, ਪਰਾਇਆ ਵੱਢੀ ਲੈਂਦੇ ਨੇ, ਦੂਜੇ ਦਾ ਹੱਕ ਮਾਰਦੇ ਨੇ, ਲਿਖੀ ਜਾ ਰਹੇ ਨੇ ਬੜਾ ਪੱਟ। ਇੱਕ ਮਹੀਨਾ ਹੋ ਗਿਆ ਹੁਣ ਦੋਵੇਂ ਸਤਿਗੁਰਾਂ ਦੇ ਪਾਸ ਆਏ, ਬੜਾ ਘੱਟ ਸੰਗਤ ਦਾ, ਤੇ ਮਹਾਰਾਜ ਕਹਿੰਦੇ ਉਹ ਖੜ ਜਾਓ ਸੰਗਤ ਵਿੱਚ, ਸੁਣਾਓ ਕਿੱਥੇ ਕਿੱਥੇ ਝੂਠ ਬੋਲਿਆ, ਕਿੱਥੇ ਕਿੱਥੇ ਵੱਢੀ ਲਈ, ਕਿੱਥੇ ਕਿੱਥੇ ਪਰਾਇਆ ਹੱਕ ਜਿਹੜਾ ਲੁੱਟਿਆ। ਜਦੋਂ ਸੁਣਾਇਆ ਬੜੀ ਸ਼ਰਮ ਆਈ, ਸੁਣ ਕੇ ਲੋਕ ਹੱਸਦੇ ਨੇ, ਇਹ ਕੀ ਹੋ ਰਿਹਾ। ਅਖੀਰ ਵਾਪਸ ਚਲੇ ਗਏ, ਦੂਜੇ ਮਹੀਨੇ ਘੱਟ ਗਿਆ, ਫਿਰ ਸੁਣਾਇਆ, ਤੀਜੇ ਮਹੀਨੇ ਹੋਰ ਘੱਟ ਗਿਆ, ਫਿਰ ਸੁਣਾਇਆ, ਚੌਥੇ ਮਹੀਨੇ ਹੋਰ ਘੱਟ ਗਿਆ, ਫਿਰ ਸੁਣਾਇਆ, ਪੰਜਵੇਂ ਮਹੀਨੇ ਹੋਰ ਘੱਟ ਗਿਆ, ਤੇ ਛੇਵੇਂ ਮਹੀਨੇ ਕੰਮ ਸਮਾਪਤ ਹੋ ਗਿਆ। आहार भी शुद्ध हो गया, व्यवहार भी शुद्ध हो गया। साहिब गुरु अर्जन देव महाराज कहते आओ भी हुण तुसीं तुहाडा भांडा शुद्ध हो गया, इहदे च दुध पाईए। और गुरु अर्जन देव महाराज जी ने चरनामत दिता, चरनामत चरणा का अमृत। कई सवाल करते जी अमृता गुरु कलगीधर ने सिखाया पहला सिख किवें थन, फिर तुसीं कहिंदे अमृत छको। आ हफ्ता तुहाडा तुहाडे जन्मदिन का हफ्ता है जिथे खालसे का जन्म होया 1756 की विसाखी 1699 ईस्वी, ये जन्मदिन चल रहा है। ये कलगीधर ने अमृत छकाया है, पहला सिख नहीं गुरु नानक तो ही शुरू हो गया। चरण धोए रास कर गुरसिखा चरनामत पीलाया। गुरु नानक साहब चरणा का अमृत देंदे से, चरनामत देंदे सन, मूल मंत्र देंदे से, गुरमंत्र देंदे से। मूल मंत्र जिहदे परमात्मा के बुनियादी गुण ने गुरमंत्र वाहिगुरु मंत्र बुनियादी गुण। एक ओंकार सतनाम करता पुरख निरभाव निर्वैर अकाल मूर्त अजूनी साहिब अन गुर प्रसाद। वो परमात्मा एक है, ओंकार सर्वदा प्रकाश है, ओदा नाम सच है, वह भी सच है, सारी सृष्टि नूं बनाउण वाला है, बना के वो पुरख पूरिया हुआ व्यापक है, भय तो रहत है, बैर तो रहत है, काल तो रहत उहदी मूर्त हस्ती स्वरूप है, अजूनी जूना च नहीं आउंदा, सहत अंग सुते प्रकाश स्वरूप है, ते गुरु की प्रसाद कृपा नाल उस वाहिगुरु की प्राप्ति हुंदी है। ते फिर भाई इसनू जपना है, उहदी व्याख्या है सतनाम दी। सतनाम है कि उहदी व्याख्या है, आदि सच जुगाद सच है पी सच, नानक होसे पी सच, ये मूल मंत्र है। कई प्रेमी जड़े ने पुछते पुछी का भी कोई भाव बाणी पढ़ता, कहना जी पहली पौड़ी जाप लेंदी है, पहली पौड़ी नहीं है, इन मूल मंत्र कहते हैं। तो पहली पौड़ी है सोचे सोच तो शुरू होंगे जब जी साहब ने गुरमंत्र दिता, मूल मंत्र दिता भाई हुण तुसीं इस नूं जपना है। और जपना सतसंग भी शुरू कर दिता, गुरु की बख्शिश हो गई, हुण किरत भी शुद्ध हो गई, और आहार भी शुद्ध हो गया, व्यवहार भी शुद्ध हो गया। जिसका भोजन ही शुद्ध नहीं, जिसका व्यवहार ही शुद्ध नहीं है, तो किस तरह सत्संग जी अगे वो मनुख आरंभ होगा। कई बार बंदा कहता जी बाणी पढ़ते सिमरन करते मन टिकता नहीं है, उहदे च कुछ कारण होंदे ने। इस वास्ते उहदे च इह भी एक कारण है, और सतगुरु सच्चे पातशाह जी ने सिख बना लिया, चरनाम देता, मूल मंत्र गुरमंत्र देता, भांडे च दुध पा दिता। इस वास्ते कहण तो भाव जदों असीं अपनी मत छड्डांगे फिर गुरु की मत आएगी। पाई पुरिए ते चौड़ चूड़ ने गुरु की अपनी मत छड़ दिती, गुरु की मत आ गई, गुरसिख बन गए। और इत्थे असीं गुरु की मत लैनी है। जदों असी अपने भैड़े सवार गुरु के चरणों में जाके छड़ देवांगे तो अवाची सानू दैवी गुण मिल जाएंगे। दैवी गुण मिल गए असी देवते बन गए, दुनिया देवत्यां नू भालदी है। गुरु कलगीधर महाराज कहते सिखा तू ही देवता है, साध पुरख जो कर्म कमावै नाम देवता जगत कहावै। ते जिहड़ा बंदा साध कर्म करता श्रेष्ठ कर्म करता गुरु कलगीधर कहिंदे उह सिखी देवता है, होर देवते कित्थे तुसीं भालण वास्ते जाणा है, उह सिखी देवता है जिहड़ा चंगे काम करता, नेकी करता, परोपकार करता, सेवा करता, सिमरन करता, दूजे का भला करता है, दया वाली बिरती है। इस वास्ते कोई देवता है, होर देवते कित्थे असीं भालण वास्ते जाणा है। ते जिहड़ा मनुख भैड़े कर्म करता है कुकर्त कर्म जो जग मैं कर ही नाम असर तांको जग पर ही, जिहड़ा मनुख भैड़े कर्म करता गुरु कलगीधर महाराज कहिंदे उही दैंत है, होर दैंत कित्थों भालणे आ। कर्मां दे उत्ते देवता है, कर्मां दे उत्ते दैंत है, शुभ कर्म ने देवता है, अशुभ कर्म ने बंदा दैंत है, वह दैंतां दी गिणती च आ जाएगा। इस वास्ते महाराज कहिंदे उत्थे कुट्टे सटीए खरे कीते सावस, ऐ पुरखा गुरु की शरण में खोटे सुभा छड़ दे भैड़े सुभा छड़ दे, फिर सतगुरु तैनू चंगे गुण बख्शिश कर देंगे। ਝੋੜ ਛੱਡੇਗਾ ਤੈਨੂੰ ਸੱਚ ਦੇ ਦੇਣਗੇ, ਭੈੜੀ ਮੱਤ ਛੱਡ ਦੇਗਾ ਤੈਨੂੰ ਚੰਗੀ ਮੱਤ ਦੇ ਦੇਣਗੇ, ਲੋਭ ਛੱਡੇਗਾ ਤੈਨੂੰ ਸੰਤੋਖ ਦੀ ਬਖਸ਼ਿਸ਼ ਹੋ ਜਾਏਗੀ, ਕ੍ਰੋਧ ਛੱਡੇਗਾ ਸ਼ਾਂਤੀ ਦੀ ਬਖਸ਼ਿਸ਼ ਹੋ ਜਾਏਗੀ, ਕੰਮ ਦੀ ਭਾਵਨਾ ਨੂੰ ਵਸ ਕਰੇਗਾ ਤੈਨੂੰ ਵਸਤੂ ਵਿਚਾਰ ਮਿਲ ਜਾਏਗਾ, ਪਰ ਗੁਰੂ ਦੇ ਪਾਸੋਂ ਸਾਰਾ ਕੁਛ ਮਿਲੇਗਾ। ਇਸ ਵਾਸਤੇ ਜਿਹੜਾ ਆਪਣੇ ਮਨ ਦੀ ਮੱਤ ਅਨੁਸਾਰ ਮਨੁੱਖ ਚੱਲਦਾ ਹੈ ਉਹਦਾ ਮਨ ਹੱਥੀ ਗੁਰੂ ਦੇ ਕੁੰਡੇ ਤੋਂ ਬਿਨਾਂ ਹੈ, ਗੁਰੂ ਦੇ ਹੁਕਮ ਦਾ ਕੁੰਡਾ ਉਹਦੇ ਸਿਰ 'ਤੇ ਹੈ ਨੇ, ਅਤੇ ਉਹ ਖੁਦ ਪਸੰਦੀ ਨਾਲ ਚੱਲੇਗਾ, ਨੁਕਸਾਨ ਕਰੇਗਾ ਦੂਜੇ ਦਾ। ਇਸ ਵਾਸਤੇ ਅਤੇ ਜਿਹਦੇ ਸਿਰ ਦੇ ਉੱਤੇ ਗੁਰੂ ਦਾ ਹੁਕਮ ਦਾ ਕੁੰਡਾ ਹੈ, ਅਤੇ ਫਿਰ ਬਾਈ ਉਹ ਹਾਥੀ ਜਿਹੜਾ ਹੈ ਮਨ, ਉਹਨੂੰ ਬੜੀ ਸੋਭਾ ਮਿਲੇਗੀ, ਬੜੀ ਬਖਸ਼ਿਸ਼ ਹੋ ਜਾਏਗੀ ਉਹਦੇ ਉੱਤੇ। ਹੁਕਮ ਮੰਨ ਕੇ ਹੀ ਗੁਰੂ ਦੇ ਘਰ ਵਿੱਚ ਪ੍ਰਵਾਨ ਹੋ ਸਕਦਾ ਹੈ, ਗੁਰੂ ਦੇ ਹੁਕਮ ਦਾ ਕੁੰਡਾ ਮੰਨ ਕੇ ਹੀ ਪ੍ਰਵਾਨਤਾ ਹੋ ਸਕਦੀ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੇ ਅੰਦਰ ਸਿੱਖ ਸੰਗਤਾਂ ਨੂੰ ਨਿਹਾਲ ਕਰਦੇ, ਬੜੀ ਸੰਗਤ ਇਕੱਠੀ ਹੋ ਗਈ, ਵਰਖਾ ਸ਼ੁਰੂ ਹੋ ਗਈ, ਪੰਜ ਦਿਨ ਦੀ ਝੜੀ ਲੱਗੀ ਰਹੀ, ਲੰਗਰ ਦਾ ਪ੍ਰਬੰਧ ਜਿਹੜਾ ਸੀ ਉਹਦਾ ਸਿਸਟਮ ਕਮਜ਼ੋਰ ਹੋ ਗਿਆ, ਬਾਲਣ ਭੱਜ ਗਿਆ, ਸੰਗਤ ਬਹੁਤ ਜ਼ਿਆਦਾ ਸੀ। ਜਦੋਂ ਵਰਖਾ ਹਟੀ ਗੁਰੂ ਦਾ ਕੌਤਕ, ਤਾਂ ਆਪਣੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਲਖਮੀ ਦਾਸ ਨੂੰ ਕਹਿਣ ਲੱਗੇ, ਪੁੱਤਰ ਆ ਬਿਰਸ਼ 'ਤੇ ਚੜੋ, ਇਹਨੂੰ ਹਲੂਣਾ ਦਿਓ, ਮਠਿਆਈ ਡਿਗੇਗੀ, ਸੰਗਤ ਭੁੱਖੀ ਹੈ, ਛਕ ਲਵੇ। ਹੁਣ ਸਾਧ ਸੰਗਤ ਜੀ ਗੁਰੂ ਦਾ ਆਪਣਾ ਕੌਤਕ, ਦੋਹਾਂ ਪੁੱਤਰਾਂ ਨੇ ਜਵਾਬ ਦੇ ਦਿੱਤਾ, ਪਿਤਾ ਜੀ ਤੁਸੀਂ ਕਿਸ ਤਰ੍ਹਾਂ ਦੀਆਂ ਮਸਤਾਨੀਆਂ ਗੱਲਾਂ ਕਰਦੇ ਹੋ, ਕਦੇ ਬਿਰਸ਼ਾਂ ਤੋਂ ਮਠਿਆਈਆਂ ਵੀ ਡਿੱਗੀਆਂ ਵੇਖੀਆਂ ਨੇ? ਸਾਡੇ ਤਾਂ ਦੇਖਣ ਵਿੱਚ ਪੜ੍ਹਨ ਵਿੱਚ ਕਦੇ ਆਇਆ ਨਹੀਂ ਵੀ ਬਿਰਸ਼ ਮਠਿਆਈ ਦਿੰਦੇ ਨੇ, ਬਿਰਸ਼ਾਂ ਤੋਂ ਫਲ ਤਾਂ ਮਿਲ ਸਕਦਾ ਹੈ ਪਰ ਮਠਿਆਈ ਬਿਰਸ਼ ਸੁੱਟਦੇ ਕਦੇ ਨਹੀਂ ਵੇਖੇ। ਇਸ ਵਾਸਤੇ ਅਸੀਂ ਨਹੀਂ ਇਹ ਕੰਮ ਕਰਨਾ, ਐਡਾ ਵੱਡਾ ਇਕੱਠ ਹੈ, ਤੁਸੀਂ ਸਾਨੂੰ ਬੇਇੱਜ਼ਤ ਕਰਕੇ ਰੱਖਦੇ ਹੋਗੇ, ਅਸੀਂ ਗੁਰੂ ਦੇ ਪੁੱਤਰ ਹਾਂ, ਸਾਡੀ ਬੜੀ ਗੱਲ ਹੈ, ਸਾਡਾ ਸਨਮਾਨ ਅਤੇ ਸਤਿਕਾਰ ਹੈ ਸੰਗਤਾਂ ਦੇ ਵਿੱਚ। ਔਰ ਸਤ ਸੰਗਤ ਜੀ ਜਵਾਬ ਦੇ ਦਿੱਤਾ, ਅਤੇ ਭਾਈ ਲੈਣੇ ਨੂੰ ਕਹਿੰਦੇ, ਭਾਈ ਲੈਣਾ ਅਤੇ ਤੂੰ ਚੜ੍ਹ, ਲੱਕ ਬੰਨਿਆ ਚੜ੍ਹਨ ਵਾਸਤੇ ਤਿਆਰ ਹੋ ਗਏ, ਸਿੱਖ ਹਾਂ ਗੁਰੂ ਦਾ ਹੁਕਮ ਮੰਨਣਾ। ਜਦੋਂ ਭਾਈ ਲੈਣਾ ਜੀ ਚੜ੍ਹਨ ਵਾਸਤੇ ਤਿਆਰ ਹੋਏ, ਬਾਬਾ ਸ੍ਰੀ ਚੰਦ ਨੇ ਵਾਹ ਫੜ ਲਈ, ਕਹਿਣ ਲੱਗੇ ਭਾਈ ਲੈਣਾ ਇਹ ਕੀ ਕਰਨ ਲੱਗਾ, ਕਦੇ ਬਿਰਸ਼ਾਂ ਤੋਂ ਮਠਿਆਈ ਵੀ ਡਿੱਗੀ ਆ? ਭਾਈ ਲੈਣਾ ਜੀ ਕਹਿਣ ਲੱਗੇ, ਮਠਿਆਈ ਡਿੱਗਣੀ ਨਾ ਡਿੱਗਣੀ ਇਹ ਤਾਂ ਬਾਅਦ ਦੀ ਗੱਲ ਹੈ, ਪਰ ਮੈਂ ਹੁਕਮ ਮੰਨਣਾ ਹੈ ਗੁਰੂ ਦਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇਸ ਵਾਸਤੇ ਮੈਂ ਤਾਂ ਗੁਰੂ ਦਾ ਹੁਕਮ ਮੰਨਣਾ ਹੈ, ਜੋ ਗੁਰੂ ਕਹਿੰਦਾ ਹੈ ਉਹ ਮੈਂ ਮੰਨਣਾ ਹੈ। ਜੇ ਗੁਰੂ ਕਹਿ ਰਹੇ ਬਿਰਸ਼ ਦੇ ਉੱਤੇ ਚੜ੍ਹ, ਇਹਨੂੰ ਹਲੂਣ ਮਠਿਆਈ ਡਿੱਗੇਗੀ, ਅਤੇ ਜੇ ਗੁਰੂ ਕਹਿ ਰਹੇ ਨੇ ਤਾਂ ਤੇ ਹਲੂਣਾ ਦੇਣ ਨਾਲ ਮਠਿਆਈ ਲਾਜ਼ਮੀ ਡਿੱਗੇਗੀ। ਗੁਰੂ ਕਹਿ ਰਹੇ ਨੇ, ਗੁਰੂ ਦਾ ਹੁਕਮ ਮੰਨਣਾ ਹੈ। ਔਰ ਸਤ ਸੰਗਤ ਜੀ ਇਤਿਹਾਸ ਦੱਸਦਾ, ਸੰਗਤਾਂ ਨੂੰ ਸ਼ਿਕਾਇਤ, ਔਰ ਸਾਰੇ ਵੇਖ ਕੇ ਹੈਰਾਨ ਰਹਿ ਗਏ, ਦੰਗ ਰਹਿ ਗਏ। ਗੁਰੂ ਵੀ ਸ਼ਕਤੀ ਹੈ, ਗੁਰੂ ਵੀ ਸਮਰੱਥਾ ਹੈ, ਗੁਰੂ ਸਭ ਕੁਝ ਕਰਨ ਦੇ ਸਾਥ ਸੰਗਤ ਜੀ ਸਮਰੱਥ ਹੈ, ਜੋ ਚਾਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰ ਸਕਦੇ ਨੇ। ਕਰਨ ਹਾਰ ਕੋ ਕਿਛ ਅਚਰਜ ਨਾ ਹੈ, ਉਹ ਸਭ ਕੁਛ ਕਰਨ ਦੇ ਯੋਗ ਨੇ, ਉਹਨਾਂ ਨੂੰ ਐਸੀਆਂ ਗੱਲਾਂ ਕਰ ਦੇਣੀਆਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਵੀ ਭਾਈ ਜਿਸ ਦੇ ਸਿਰ ਦੇ ਉੱਤੇ ਕੁੰਡਾ ਹੈ ਹੱਥੀ ਮਨ, ਹਸਤੀ ਜਿਸ ਸਿਰ ਜਿਉਂ ਅੰਕਸ ਹੈ, ਅਤੇ ਜਿਸ ਤਰ੍ਹਾਂ ਹਾਥੀ ਦੇ ਸਿਰ ਦੇ ਉੱਤੇ ਕੁੰਡਾ ਹੈ, ਹਾਥੀ ਦੇ ਸਿਰ ਦੇ ਉੱਤੇ ਕੁੰਡਾ ਹੈ, ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ, ਅਤੇ ਐਰਨ ਹੁੰਦਾ ਹਥਿਆਰ ਘੜਨ ਵਾਸਤੇ ਥੱਲੇ ਰੱਖਿਆ ਹੋਇਆ, ਜੋ ਸਤਸੰਗਤ ਜੀ ਲੋਹੇ ਦਾ ਢੇਲਾ ਲੁਹਾਰ ਦਾ, ਆਪਾਂ ਸਾਰੇ ਪੰਜਾਬ ਤੋਂ ਆਏ ਹਾਂ, ਇਸ ਵਾਸਤੇ ਜੇ ਤੇ ਹਥਿਆਰ ਘੜੇ ਜਾਂਦੇ ਆ, ਸ਼ਸਤਰ ਘੜੇ ਜਾਂਦੇ ਨੇ, ਐਰਨ ਜਿਉਂ ਸਿਰ ਦੇ, ਐਰਨ ਹੁੰਦੀ ਹੈ ਲੋਹੇ ਦਾ ਢਿੱਲਾ, ਜਿਵੇਂ ਉਹ ਅਚਲ ਰਹਿੰਦਾ ਹੈ ਉਹਤੇ ਹਥਿਆਰ ਖੜੇ ਜਾਂਦੇ ਨੇ। ਅਤੇ ਮਹਾਰਾਜ ਕਹਿੰਦੇ, ਐ ਪੁਰਖ ਤੂੰ ਆਪਣੀ ਮਤ ਜਿਹੜੀ ਹੈ, ਆਪਣੀ ਬੁੱਧੀ ਜਿਹੜੀ ਹੈ, ਉਹਨੂੰ ਐਰਨ ਬਣਾਉਣਾ ਹੈ, ਆਪਣੀ ਬੁੱਧੀ ਨੂੰ ਐਰਨ ਬਣਾਉਣਾ ਹੈ, ਅਚਲ ਬਣਾਉਣਾ ਹੈ। ਐਰਨ ਮਤ ਵੇਦ ਹਥਿਆਰ, ਜੋ ਧਰਮ ਗ੍ਰੰਥਾਂ ਦੇ ਹਥੌੜੇ ਪੈਣੇ ਨੇ, ਇਹਦੇ ਉੱਤੇ ਉਪਦੇਸ਼ ਨੇ, ਹਥੌੜੇ ਪੈਣੇ ਨੇ, ਆਪਣੀ ਬੁੱਧੀ ਨੂੰ ਅਚਲ ਬਣਾਉਣਾ ਹੈ। ਕਿਉਂ? ਜਦੋਂ ਅਚਲ ਬਣਾਵਾਂਗੇ, ਧਰਮ ਗ੍ਰੰਥਾਂ ਦੇ ਉਪਦੇਸ਼ ਦੇ ਹਥੌੜੇ ਪੈਣਗੇ, ਤੇ ਸਾਡੇ ਜੀਵਨ ਦਾ ਗਹਿਣਾ ਹਥਿਆਰ ਖੜਿਆ ਜਾਏਗਾ। ਤੇ ਜੇ ਬੁੱਧੀ ਨੇ ਸਾਥ ਸੰਜੀ ਕਮਜ਼ੋਰ ਹੈ, ਸੁਣੇ ਹੀ ਨਾ, ਸਹਿਮਤੀ ਨਾ ਹੋਵੇ, ਫਿਰ ਨਹੀਂ ਗੱਲ ਬਣਨੀ। ਔਰ ਧਰਮ ਗ੍ਰੰਥਾਂ ਦੇ ਉਪਦੇਸ਼, ਕਈ ਵਾਰੀ ਬੰਦਾ ਸੁਣਦਾ ਹੈ, ਸਹਿਮਤ ਨਹੀਂ ਹੁੰਦਾ, ਕਈ ਵਾਰੀ ਬੰਦਾ ਕਮਜ਼ੋਰ ਇਤਨਾ ਹੈ, ਮਾਨਸਿਕ ਤੌਰ 'ਤੇ ਉੱਠ ਕੇ ਚਲੇ ਜਾਂਦਾ, ਨਹੀਂ ਸਤਸੰਗਤ ਜੀ ਮਾਨਸਿਕ ਮੰਡਲ ਸਹਾਰਦਾ, ਇਹ ਕੀ ਗੱਲਾਂ ਹੋ ਗਈਆਂ। ਉੱਥੇ ਤਾਂ ਸੱਚ ਬੋਲਿਆ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਇਹ ਤਾਂ ਸੱਚਾ ਆਪ ਸੱਚਾ ਦਰਬਾਰ ਹੈ, ਪਰ ਸੱਚ ਨੂੰ ਸੁਣਨ ਦਾ ਮਾਦਾ ਹੋਣਾ ਚਾਹੀਦਾ। ਇਸ ਵਾਸਤੇ ਸੱਚ ਹੀ ਇੱਥੇ ਬੋਲਿਆ ਜਾਣਾ, ਸੱਚ ਹੀ ਪ੍ਰਚਾਰਿਆ ਜਾਣਾ ਹੈ, ਅਤੇ ਸੱਚ ਨੂੰ ਸੁਣਨ ਵਾਸਤੇ ਸਾਡਾ ਮਾਨਸਿਕ ਮੰਡਲ ਜਿਹੜਾ ਉਹ ਦ੍ਰਿੜ ਹੋਣਾ ਚਾਹੀਦਾ ਹੈ। ਐਰਨ ਮਤ ਬੇਦ ਹਥਿਆਰ, ਐਰਨ ਜਿਉਂ ਸਿਰ ਦੇ, ਅਤੇ ਜਿਸ ਤਰ੍ਹਾਂ ਐਰਨ ਹੈ ਉਹਦੇ ਉੱਤੇ ਹਥਿਆਰ ਖੜੇ ਜਾਂਦੇ ਨੇ, ਇਸ ਤਰ੍ਹਾਂ ਹਥੌੜੇ ਪੈਂਦੇ ਨੇ। ਐ ਸਿੱਖ ਤੂੰ ਐਰਨ ਵਾਂਗ ਆਪਣੀ ਮਤ ਨੂੰ, ਬੁੱਧੀ ਨੂੰ ਅਚਲ ਬਣਾ ਲਾ, ਡੋਲੀ ਨਾ, ਜੋ ਗੁਰੂ ਕਹਿੰਦਾ ਹੈ ਉਹਨੂੰ ਸਹਾਰਨ ਦੀ ਸ਼ਕਤੀ ਬਣਾ। ਬਾਬਾ ਫਰੀਦ ਦੇ ਕਿੰਨੇ ਸੁੰਦਰ ਵਚ, ਫਰੀਦਾ ਬੇ ਨਵਾਜਾ ਕੁੱਤਿਆ ਇਹ ਨਾ ਭਲੀ ਰੀਤ। ਕਿਸੇ ਨੂੰ ਕੁੱਕਰ ਤੁਸੀਂ ਕਹਿ ਰਹੇ ਹੋ ਕਿੰਨਾ ਔਖਾ ਹੁੰਦਾ, ਪਰ ਫਰੀਦ ਕਹਿੰਦੇ ਜੇ ਤੂੰ ਬੇ ਨਵਾਜਾ ਹੀ ਹੈ। ਹੁਣ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਹੈ, ਬਾਬਾ ਫਰੀਦ ਕਹਿ ਰਹੇ ਨੇ, ਪਰ ਕੇਵਲ ਮੁਸਲਮਾਨਾਂ ਵਾਸਤੇ ਤਾਂ ਨਹੀਂ ਹੈ। ਨਹੀਂ, ਸਤਿਗੁਰੂ ਮਹਾਰਾਜ ਕਹਿੰਦੇ, ਸਿੱਖਾ ਤੂੰ ਵੀ ਪੰਜ ਬਾਣੀਆਂ ਦਾ ਨਿਤਨੇਮ ਕਰ, ਤੂੰ ਵੀ ਰਹਿ ਰਾਸ ਦਾ ਪਾਠ ਕਰ, ਇਸ ਵਾਸਤੇ ਤੂੰ ਵੀ ਇਹ ਰੀਤੀ ਨੂੰ ਧਾਰਨ ਕਰ। ਅਗਰ ਜੇ ਤੂੰ ਧਾਰਦਾ ਨਹੀਂ, ਫਿਰ ਤੇਰੀ ਵੀ ਕਿਰਿਆ ਇਸ ਤਰ੍ਹਾਂ ਦੀ, ਫਰੀਦਾ ਬੇ ਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਵੀ ਹੀ ਚੱਲ ਨਾ ਆਇਆ ਪੰਜੇ ਵਕਤ ਨਸੀਬ। ਇਸ ਵਾਸਤੇ ਫਿਰ ਤੇਰੀ ਅਵਸਥਾ ਵੀ ਇਸ ਤਰ੍ਹਾਂ ਦੀ ਹੋ ਜਾਏਗੀ। ਹੁਣ ਇਹਨਾਂ ਬਚਨਾਂ ਨੂੰ ਸਹਾਰਨਾ ਕਿਤੇ ਸਿਖਾਲਾ, ਇਹਨਾਂ ਬਚਨਾਂ ਨੂੰ ਸਹਾਰਨ ਵਾਸਤੇ ਤੈਨੂੰ ਐਰਨ ਚਾਹੀਦੀ ਹੈ, ਬੁੱਧ ਬਣਾਉਣੀ ਹੈ। ਐਰਨ ਮਤ ਵੇਦ ਹਥਿਆਰ, ਐਰਨ ਜਿਉਂ ਸਿਰ ਦੇ। ਇਸ ਵਾਸਤੇ ਜਿਵੇਂ ਐਰਨ ਹੁੰਦੀ ਹੈ ਨਾ, ਇਸ ਤਰ੍ਹਾਂ ਆਪਣਾ ਸਿਰ ਦੇ ਦੇ ਇਹਨਾਂ ਬਚਨਾਂ ਦੇ ਥੱਲੇ, ਬਸ ਤਾਂ ਕਿ ਤੇਰੇ ਜੀਵਨ ਦਾ ਗਹਿਣਾ ਹਥਿਆਰ ਘੜਿਆ ਜਾਏਗਾ। ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ। ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ, ਆਪਣੇ ਮਨ ਨੂੰ ਤੇ ਤਨ ਨੂੰ ਗੁਰੂ ਦੀ ਆਗਿਆ ਵਿੱਚ ਰੱਖ ਕੇ ਸਮੈਤ ਚਿਤ ਹੋ ਕੇ ਸੇਵਾ ਕਰ, ਭਗਤੀ ਕਰ, ਸਿਮਰਨ ਕਰ, ਇਸ ਵਾਸਤੇ ਸੇਵਾ ਕਰ, ਔਰ ਮਾਣ ਤੋਂ ਰਹਿਤ ਹੋ ਕੇ, ਨਿਸਕਾਮੀ ਹੋ ਕੇ, ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ। ਇਉਂ ਗੁਰਮੁਖ ਆਪ ਨਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾ ਲੇ। ਤੇ ਇਸ ਤਰ੍ਹਾਂ ਗੁਰਮੁਖ ਬਣ ਕੇ ਆਪਣਾ ਹੰਕਾਰ ਗਵਾ ਦੇ, ਬਸ ਆਪਾ ਭਾਵ ਗਵਾ ਦੇ। ਤੇ ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾ ਲੇ। ਫਿਰ ਤੂੰ ਸਾਰੀ ਦੁਨੀਆਂ ਦਾ ਰਾਜ ਲੈ ਸਕਦਾ, ਜੇ ਗੁਰੂ ਅਮਰਦਾਸ ਮਹਾਰਾਜ ਦੇ ਬਚਨਾਂ ਨੂੰ ਮੰਨ ਲਵੇ। ਇਸ ਵਾਸਤੇ ਅਸੀਂ ਇਹ ਰੋਜ਼ ਸਤਸੰਗਤ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਦੁਹਰਾਉਂਦੇ ਵੀ ਹਾਂ, ਰਾਜ ਕਰੇਗਾ ਖਾਲਸਾ ਕੀ ਰਹਿਣ ਕੋਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਰਾਜ ਲੈ ਲੈਂਗਾ, ਸਾਰੀ ਦੁਨੀਆਂ ਦਾ ਰਾਜ ਕਰੇਗਾ, ਪਰ ਕੁੰਡਾ ਚਾਹੀਦਾ ਹੈ। ਕੁੰਡਾ ਕੀ? ਸਿੱਖ ਕੌਮ 'ਤੇ ਵੀ ਕੁੰਡਾ ਚਾਹੀਦਾ, ਕੋਈ ਆਗੂ ਚਾਹੀਦਾ ਕੁੰਡੇ ਵਾਲਾ। ਇਸ ਵਾਸਤੇ ਜੇ ਅਸੀਂ ਧਾਰਮਿਕ ਤੌਰ 'ਤੇ ਵੀ ਵੰਡੇ ਹੀ ਰਹੀਏ, ਧਾਰਮਿਕ ਤੌਰ 'ਤੇ ਵੀ ਅਸੀਂ ਇੱਕ ਨਾ ਹੋਈਏ, ਫਿਰ ਕਿੱਥੋਂ ਸਾਡੀ ਗੱਲ ਬਣੇਗੀ? ਧਾਰਮਿਕ ਤੌਰ ਤੇ ਤਾਂ ਹੀ ਇੱਕ ਹੋਵਾਂਗੇ, ਇੱਕ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕੋ ਹੀ ਬਾਣੀ, ਇੱਕੋ ਹੀ ਗੁਰੂ ਗ੍ਰੰਥ ਸਾਹਿਬ, ਇੱਕੋ ਹੀ ਸ਼ਬਦ ਦੇ ਵਿਚਾਰ। ਗੁਨਾਹ ਨਹੀਂ ਹੋ ਸਕਦੇ, ਅਸੀਂ ਧਾਰਮਿਕ ਤੌਰ ਤੇ ਇੱਕ ਨਹੀਂ ਹੋ ਸਕਦੇ। ਇਸ ਵਾਸਤੇ ਸਾਡਾ ਜਨਮ ਕੇਸਗੜ੍ਹ ਦਾ, ਕੋਈ ਕੌਮ ਹੈ ਜਿਹੜੀ ਆਪਣਾ ਜਨਮਦਿਨ ਮਨਾਵੇ? ਸਤਿਗੁਰਾਂ ਨੇ ਸਾਨੂੰ ਕਿੱਡੀ ਬਖਸ਼ਿਸ਼ ਕੀਤੀ ਹੈ। ਇਸ ਵਾਸਤੇ ਸਾਡਾ ਜਨਮ ਅਸਥਾਨ ਧਾਰਮਿਕ ਤੌਰ ਤੇ ਕੇਸਗੜ੍ਹ ਹੈ, ਆਨੰਦਪੁਰ ਸਾਹਿਬ ਹੈ। ਸਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਸਾਡੇ ਧਰਮ ਦੀ ਮਾਤਾ ਮਾਤਾ ਸਾਹਿਬ ਕੌਰ ਨੇ। ਇਸ ਵਾਸਤੇ ਇਹ ਭਾਵਨਾ ਸਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਜਦੋਂ ਇਸ ਤਰ੍ਹਾਂ ਧਾਰਮਿਕ ਤੌਰ 'ਤੇ ਸਾਡੀ ਇੱਕ ਦੀ ਭਾਵਨਾ ਬਣ ਜਾਏਗੀ, ਫਿਰ ਅਸੀਂ ਧਾਰਮਿਕ ਤੌਰ 'ਤੇ ਇੱਕ ਹੋ ਜਾਵਾਂਗੇ। ਅੰਮ੍ਰਿਤ ਹੈ, ਅੰਮ੍ਰਿਤ ਇੱਕੋ ਹੀ ਹੈ, ਅੰਮ੍ਰਿਤ ਵਿੱਚ ਕੋਈ ਅੰਤਰਾ ਨਹੀਂ ਹੈ। ਇਸ ਵਾਸਤੇ ਕੋਈ ਵੀ ਪੰਜ ਸਿੰਘ ਪੰਜ ਬਾਣੀਆਂ ਦੇ ਨਿਤਨੇਮੀ ਅੰਮ੍ਰਿਤਧਾਰੀ ਨੇ, ਵਜਰ ਕਹਿਤਾਂ ਤੋਂ ਵਜੇ ਹੋਏ ਨੇ, ਉਹ ਅੰਮ੍ਰਿਤ ਛਕਾਉਣ ਦੀ ਸੇਵਾ ਕਰ ਸਕਦੇ ਆ। ਇਸ ਵਾਸਤੇ ਉਹ ਸੇਵਾ ਕਰ ਸਕਦੇ ਆ, ਪਰ ਉਹ ਸੇਵਾਦਾਰ ਨੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਛਕਾਉਂਦਿਆਂ ਉਹ ਗੁਰੂ ਦਾ ਸਰੂਪ ਨੇ। ਪੰਜੇ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਦਰਗਾ ਗਿਆਨ, ਪੰਚਾਂ ਕਾ ਗੁਰ ਏਕ ਧਿਆਨ, ਐਸੀ ਅਵਸਥਾ ਹੈ। ਪਰ ਜਦੋਂ ਅੰਮ੍ਰਿਤ ਦੀ ਦਾਤ ਉਹ ਦੇ ਦਿੰਦੇ ਨੇ ਤੇ ਫਿਰ ਉਹ ਪਾਸੇ ਹਟ ਜਾਂਦੇ ਵੀ ਅਸੀਂ ਸੇਵਾ ਕਰਤੀ, ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਗੁਰੂ ਨੇ। ਇਸ ਵਾਸਤੇ ਅੰਮ੍ਰਿਤ ਇੱਕੋ ਹੀ ਹੈ, ਉਹ ਸੇਵਾ ਕਰਦੇ ਨੇ। ਤੇ ਇਸ ਵਾਸਤੇ ਸਾਡੀ ਭਾਵਨਾ ਇਹ ਵੀ ਹੋਣੀ ਚਾਹੀਦੀ ਹੈ, ਇਹ ਅੰਮ੍ਰਿਤ ਸਾਨੂੰ ਉਹਨਾਂ ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਤੋਂ ਮਿਲਿਆ ਹੈ। ਜਦੋਂ ਇਹ ਭਾਵਨਾ ਹੋਏਗੀ ਤੇ ਅਸੀਂ ਧਾਰਮਿਕ ਤੌਰ ਤੇ ਇੱਕ ਹੋ ਜਾਵਾਂਗੇ, ਤੇ ਜੇ ਅਸੀਂ ਉਹਨਾਂ ਦੇ ਨਾਲ ਜੁੜ ਜਾਵਾਂਗੇ ਤੇ ਅਸੀਂ ਵੰਡੇ ਜਾਵਾਂਗੇ। ਅੰਮ੍ਰਿਤ ਛਕਾਉਣ ਦੀ ਸੇਵਾ ਕੋਈ ਵੀ ਕਰ ਸਕਦਾ, ਕੋਈ ਗੁਰਸਿੱਖ ਹੈ, ਸਾਧੂ ਹੈ, ਸੰਤ ਹੈ, ਮਹਾਂਪੁਰਸ਼ ਹੈ, ਕੋਈ ਵੀ ਕਰ ਸਕਦਾ, ਜੋ ਨਿਯਮ ਸਤਿਗੁਰਾਂ ਨੇ ਦੱਸੇ ਨੇ। ਪਰ ਨਹੀਂ, ਤੇ ਭਾਵਨਾ ਇਹ ਹੋਣੀ ਚਾਹੀਦੀ ਹੈ, ਅੰਮ੍ਰਿਤ ਦੀਆ, ਅੰਮ੍ਰਿਤ ਪੀਆ, ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਦੀਆ, ਮੈਨੂੰ ਅੰਮ੍ਰਿਤ ਦਿੱਤਾ ਹੈ, ਸਤਿਗੁਰੂ ਨੇ ਦਿੱਤਾ ਹੈ, ਪਰ ਇਹਨਾਂ ਦੇ ਰਾਹੀਂ ਦਿੱਤਾ ਹੈ, ਪਰ ਦਿੱਤਾ ਸਤਿਗੁਰੂ ਨੇ, ਬਸ ਇਹ ਸਾਡੀ ਭਾਵਨਾ ਹੋਣੀ ਚਾਹੀਦੀ। ਪਰ ਇਹ ਨਹੀਂ ਹੋਣਾ ਚਾਹੀਦਾ ਦੂਜਾ ਕੌਣ ਸੀ, ਤੀਜਾ ਕੌਣ ਸੀ, ਚੌਥਾ ਕੌਣ ਸੀ ਇਹਦੇ ਵਿੱਚ। ਇਸ ਵਾਸਤੇ ਇਸ ਢੰਗ ਦੇ ਨਾਲ ਸਾਡੀ ਭਾਵਨਾ ਨਹੀਂ ਹੋਣੀ ਚਾਹੀਦੀ, ਅਤੇ ਫਿਰ ਅਸੀਂ ਧਾਰਮਿਕ ਤੌਰ 'ਤੇ ਇੱਕ ਹੋ ਜਾਵਾਂਗੇ। ਅਤੇ ਮਹਾਰਾਜ ਕਹਿੰਦੇ ਹੋ, ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ, ਇਹ ਸਾਰੀ ਸ੍ਰਿਸ਼ਟੀ ਦਾ ਰਾਜ ਤੁਸੀਂ ਲੈ ਲਓਗੇ, ਅਤੇ ਇਸ ਵਾਸਤੇ ਹੰਕਾਰ ਨੂੰ ਮੇਟ ਲਾਉਂਗੇ ਔਰ ਸਾਰੀ ਸ੍ਰਿਸ਼ਟੀ ਦਾ ਰਾਜ ਤੁਹਾਨੂੰ ਮਿਲ ਜਾਏਗਾ, ਔਰ ਸਾਰੀ ਸ੍ਰਿਸ਼ਟੀ ਦਾ ਰਾਜ ਭੇਦ ਮਿਲ ਜਾਏਗਾ, ਦੁਨੀਆਂ 'ਚ ਕੀ ਹੁੰਦਾ ਹੈ ਇਹ ਅਵਸਥਾ ਪ੍ਰਗਟ ਹੋ ਜਾਏਗੀ। ਸਾਰੀ ਸ੍ਰਿਸ਼ਟੀ ਜੋ ਪ੍ਰਕਾਸ਼ ਆ ਪਰਮਾਤਮਾ ਹੈ, ਉਹ ਤੁਹਾਨੂੰ ਉਸਦਾ ਪ੍ਰਕਾਸ਼ ਸਾਰੀ ਦੁਨੀਆਂ ਵਿੱਚ ਅਨੁਭਵ ਹੋ ਜਾਏਗਾ। ਜਾਂ ਜਾਂ ਦੇਖਾਂ ਤਾਂ ਜੋਤ ਤੁਮਾਰੇ, ਤੇਰਾ ਰੂਪ ਕਨੇਹਾ, ਇਕਤ ਰੂਪ ਰਹਿ ਪ੍ਰਸੰਨਾ, ਹੋਏ ਨਾ ਕਿਸੇ ਜਿਹਾ, ਅਤੇ ਸਤਸੰਗ ਦੀ ਸਮਾਂ ਜੋ ਨੀਅਤ ਸੀ ਉਹ ਪੂਰਾ ਹੋ ਗਿਆ। ਅਤੇ ਇਹ ਅੱਜ ਦੇ ਉਪਦੇਸ਼ ਅਤੇ ਸੰਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਨੇ, ਅਤੇ ਗੁਰੂ ਮਹਾਰਾਜ ਕਿਰਪਾ ਕਰਨ ਉਹ ਉਪਦੇਸ਼ ਅਤੇ ਸੰਦੇਸ਼ ਅਸੀਂ ਇਹਨਾਂ ਨੂੰ ਵਿਚਾਰੀਏ, ਆਪਣੇ ਮੰਤਾਂ ਦੇ ਅੰਦਰ ਵਸਾਈਏ। ਇਹੀ ਗੁਰੂ ਚਰਨਾਂ ਵਿੱਚ ਅਰਦਾਸ ਹੈ ਅਤੇ ਬੇਨਤੀ ਹੈ, ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਸਰੋਤਾ ਰੂਪ ਦੇ ਅੰਦਰ ਅੱਜ ਦਾ ਜੋ ਸ੍ਰੀਮਤ ਵਾਕ ਹੁਕਮਨਾਮਾ ਹੈ ਇਹ ਭਗਤ ਕਬੀਰ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਲਿਖਵਾਉਣਾ ਕੀਤੇ, ਉੱਥੇ ਨਾਲ ਨਾਲ ਜੋ ਭਗਤਾਂ ਦੀ ਬਾਣੀ ਹੈ ਉਹਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਾਉਣਾ ਕੀਤਾ ਹੈ। ਗੁਰਬਾਣੀ ਭਗਤ ਬਾਣੀ, ਗੁਰਬਾਣੀ ਦਾ ਅਰਥ ਹੈ ਜੋ ਪਰਮਾਤਮਾ ਦੀ ਬਾਣੀ ਆਵਾਜ਼ ਗੁਰੂ ਦੇ ਰਾਹੀਂ ਪ੍ਰਗਟ ਹੋਈ ਹੈ ਉਹਨੂੰ ਗੁਰਬਾਣੀ ਕਹਿੰਦੇ ਹੈ। ਭਗਤ ਬਾਣੀ ਜੋ ਪਰਮਾਤਮਾ ਦੀ ਬਾਣੀ ਆਵਾਜ਼ ਭਗਤਾਂ ਦੇ ਰਾਹੀਂ ਪ੍ਰਗਟ ਹੋਈ ਹੈ, ਜੋ ਭਗਤਾਂ ਦੇ ਆਤਮਾ ਦੇ ਤਲ ਦੇ ਉੱਤੇ ਪਰਮਾਤਮਾ ਦੀ ਬਾਣੀ ਦੀ ਗੰਗਾ ਉਤਰੀ ਹੈ ਉਹਨਾਂ ਨੇ ਆਪਣੇ ਮੁੱਖ ਦੁਆਰਾ ਸੰਸਾਰ ਦੇ ਵਿੱਚ ਪ੍ਰਗਟ ਕੀਤੀ ਹੈ ਔਰ ਉਸਨੂੰ ਭਗਤ ਬਾਣੀ ਕਹਿੰਦੇ ਨੇ। ਅੱਜ ਦਾ ਜੋ ਸ਼ਬਦ ਹੈ ਇਹ ਭਗਤ ਕਬੀਰ ਜੀ ਦਾ ਸ਼ਬਦ ਹੈ। ਕਿਆ ਪੜ੍ਹੀਏ ਕਿਆ ਸੁਣੀਏ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਏ, ਜੋ ਸਹਿਜ ਨਾ ਮਿਲਿਓ ਸੋਏ। ਭਗਤ ਕਬੀਰ ਜੀ ਦਾ ਇਹ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵੇਲੇ ਪੱਛਮ ਦੀ ਉਦਾਸੀ ਦੇ ਉੱਤੇ ਗਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨੀਲੇ ਵਸਤਰ ਜਿਹੜੇ ਸੀ ਉਹਨਾਂ ਨੂੰ ਪਹਿਨਣਾ ਕੀਤਾ, ਉਹਦਾ ਕਾਰਨ ਕੀ ਹੈ? ਇਹ ਜਿਤਨੇ ਪੱਛਮ ਦੇ ਲੋਕ ਸਨ ਜਾਂ ਇਸਲਾਮੀ ਲੋਕ ਸਨ ਇਹ ਨੀਲੇ ਵਸਤਰਾਂ ਤੋਂ ਪ੍ਰਭਾਵਿਤ ਸਨ। ਨੀਲ ਵਸਤਰ ਦੇ ਕੱਪੜੇ ਪਹਿਰੇ ਤੁਰਕ ਪਠਾਣੇ ਅਮਲ ਕੀ ਆ, ਨੀਲ ਵਸਤਰ ਪਹਿਰ ਹੋਵੇ ਪੁਰਾਣ, ਇਸ ਵਾਸਤੇ ਨੀਲੇ ਵਸਤਰਾਂ ਤੋਂ ਪ੍ਰਭਾਵਿਤ ਸਨ। ਜਿਤਨੇ ਵੀ ਇਹਨਾਂ ਮੁਗਲਾਂ ਦੀ ਹਕੂਮਤ ਦੇ ਨੌਕਰ ਸਨ ਇਹਨਾਂ ਨੂੰ ਖੁਸ਼ ਕਰਨ ਵਾਸਤੇ ਉਹ ਵੀ ਨੀਲੇ ਵਸਤਰ ਵਧੇਰੇ ਪਹਿਨਦੇ ਸਨ ਕਿ ਸਾਡੇ ਉੱਤੇ ਪ੍ਰਸੰਨ ਰਹਿਣ। ਨੀਲੇ ਵਸਤਰਾਂ ਤੋਂ ਪੱਛਮ ਪ੍ਰਭਾਵਿਤ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨੀਲੇ ਵਸਤਰ ਪਹਿਨਣਾ ਕੀਤੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਇੱਕ ਮਸੱਲਾ ਹੈ, ਆਸਣ ਮੁੰਡੇ 'ਤੇ ਰੱਖਿਆ ਹੋਇਆ, ਹੱਥ ਵਿੱਚ ਅਸਥਾਵਾ ਹੈ, ਲੋਟਾ ਹੈ। ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਤੋਤੇ ਵਾਲਾ ਸੋਟਾ ਹੈ ਔਰ ਜਿਹਦੇ ਉੱਤੇ ਤੋਤਾ ਲੱਗਾ ਹੈ, ਲੱਕੜ ਦਾ ਸੋਟਾ ਹੈ, ਉਸਨੂੰ ਆਸਾ ਲਿਖਿਆ ਹੈ। ਕਰਨਾ ਦੇ ਅੰਦਰ ਖੜਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਈਆਂ ਹੋਈਆਂ ਨੇ। ਔਰ ਇੱਕ ਸਤਿਗੁਰਾਂ ਦੇ ਪਾਸ ਕਿਤਾਬ ਹੈ ਔਰ ਜਿਸ ਦਾ ਜ਼ਿਕਰ ਹੈ ਆਸਾ ਹੱਥ ਕਿਤਾਬ ਕੱਛ। ਐਸਾ ਲਿਬਾਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਣਾਇਆ ਹੋਇਆ ਔਰ ਚੱਲਦਿਆਂ ਚੱਲਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ ਜੋ ਸਾਊਦੀ ਅਰਬ ਦੇ ਅੰਦਰ ਇਸਲਾਮੀ ਮਤ ਦਾ ਕੇਂਦਰ ਹੈ, ਮਰਕਜ਼ ਹੈ, ਜਿਸ ਨੂੰ ਕਾਬਾ ਮੰਦਿਰ ਕਹਿੰਦੇ ਨੇ, ਮੱਕਾ ਸ਼ਹਿਰ ਕਹਿੰਦੇ ਨੇ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚੇ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੋ ਵਿਚਾਰ ਹੋਈ ਕਾਜੀ ਮਲਾਣਿਆਂ ਦੇ ਔਰ ਗਏ ਹੱਜ ਦੇ ਉੱਤੇ ਹਾਜੀਆਂ ਦੇ, ਉਸ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਵਰਣਨ ਕੀਤਾ। ਭਾਈ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਸੇ ਪਾਸੇ ਸਾਰੇ ਏਕਾ ਜੀ ਮਲਾਣੇ ਔਰ ਜਿਤਨੇ ਹਾਜ਼ਰ ਲੋਕ ਸਨ ਉਹ ਇਕੱਤਰ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਦੇ ਨੇ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲ ਮਨੋਏ। ਅਤੇ ਇਹ ਜਿਹੜੀ ਕਿਤਾਬ ਹੈ ਨਾ ਸਾਨੂੰ ਖੋਲ ਕੇ ਦੱਸ, ਪੁੱਛਣ ਖੋਲ ਕਿਤਾਬ ਨੂੰ। ਕਾਜੀ ਮਲਾਣੀ ਇਕੱਠੇ ਹੋ ਕੇ ਅਤੇ ਪੁੱਛਦੇ ਨੇ ਖੋਲ ਕਿਤਾਬ ਨੂੰ, ਆਪਣੀ ਕਿਤਾਬ ਨੂੰ ਖੋਲ ਕੇ ਦੱਸ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ, ਹਿੰਦੂ ਵੱਡਾ ਤੇ ਮੁਸਲਮਾਨ ਵੱਡਾ। ਔਰ ਇਹ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਹੈ, ਸਤਿਗੁਰਾਂ ਨੇ ਇਸਦਾ ਜਵਾਬ ਵੀ ਦਿੱਤਾ ਹੈ। ਤੇ ਮਹਾਰਾਜ ਕਹਿੰਦੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਇਹ ਤਾਂ ਇਹ ਪ੍ਰਚਾਰ ਕਰਦੇ ਸਨ ਕਿ ਜਿਹੜੇ ਹਿੰਦੂ ਨੇ ਕਾਫਰ ਨੇ ਉਹ ਦੋਜਕ ਵਿੱਚ ਜਾਣਗੇ, ਅਸੀਂ ਕਿਸ਼ਤਾਂ ਵਿੱਚ ਜਾਵਾਂਗੇ। ਤੇ ਜਿਹੜੇ ਇੱਥੇ ਲੱਕੜਾਂ ਵਿੱਚ ਜਿਹਨਾਂ ਦੇ ਸਰੀਰ ਸਾੜੇ ਜਾਂਦੇ ਨੇ, ਇਸ ਵਾਸਤੇ ਉਹ ਅੱਗੇ ਵੀ ਸਾੜੇ ਜਾਣਗੇ। ਜਿਹੜੇ ਕਬਰ ਦੇ ਦੱਬੇ ਜਾਂਦੇ ਨੇ ਉਹ ਕਿਸ਼ਤਾਂ ਨੂੰ ਜਾਣਗੇ, ਕਿਉਂਕਿ ਕੁਝ ਐਸੇ ਮਤ ਨੇ ਜਿਹਨਾਂ ਦੇ ਇਹ ਖਿਆਲ ਹੈ। ਇਸਲਾਮ ਧਰਮ ਹੈ, ਯਹੂਦੀ ਧਰਮ ਹੈ, ਈਸਾਈ ਧਰਮ ਹੈ, ਇਹ ਤਿੰਨੇ ਇਹਨਾਂ ਦੇ ਇੱਕੋ ਜਿਹੇ ਖਿਆਲ। ਜਦੋਂ ਸਰੀਰ ਕੋਈ ਛੱਡ ਜਾਂਦਾ ਹੈ ਉਹਨੂੰ ਕਬਰ ਪੁੱਟ ਕੇ ਦੱਬ ਦਿੰਦੇ ਨੇ, ਅਤੇ ਇਹਨਾਂ ਦੇ ਖਿਆਲ ਇਸ ਤਰ੍ਹਾਂ ਹੁੰਦੇ ਨੇ ਜਿੰਨਾ ਚਿਰ ਕਿਆਮਤ ਦਾ ਸਮਾਂ ਨਹੀਂ ਆਉਂਦਾ ਉਨਾ ਚਿਰ ਇਹ ਸਰੀਰ ਪਏ ਰਹਿਣਗੇ, ਅਤੇ ਰੂਹਾਂ ਗੋਰਾਂ ਦੇ ਪਈਆਂ ਰਹਿਣਗੀਆਂ, ਸੁੱਤੀਆਂ ਰਹਿਣਗੀਆਂ। ਅਤੇ ਜਿਸ ਵੇਲੇ ਕਿਆਮਤ ਦਾ ਸਮਾਂ ਆਏਗਾ, ਮਹਾਂਪਰਲੋਂ ਦਾ ਸਮਾਂ ਆਏਗਾ, ਅਤੇ ਉਸ ਵੇਲੇ ਇਸਰਾਇਲ ਨਾਦ ਵਜਾਏਗਾ, ਉਹਦੇ ਨਾਦ ਦੀ ਆਵਾਜ਼ ਨੂੰ ਸੁਣ ਕੇ ਇਹ ਰੂਹਾਂ ਜਾਗਣਗੀਆਂ, ਇਹਨਾਂ ਨੂੰ ਅੱਗੇ ਲਿਜਾਇਆ ਜਾਵੇਗਾ। ਜਿਨ੍ਹਾਂ ਦੇ ਨੇਕ ਅਮਲ ਨੇ ਅਤੇ ਉਹਨਾਂ ਦੇ ਪੈਗੰਬਰ ਦੀ ਸਿਫਾਰਿਸ਼ ਹੋਵੇਗੀ, ਉਹਨਾਂ ਨੂੰ ਤਿਸਤੀ ਜਾਮਾ ਪਹਿਨਾਇਆ ਜਾਏਗਾ, ਅਤੇ ਜਿਨ੍ਹਾਂ ਦੇ ਬਦ ਅਮਲ ਹੋਣਗੇ ਅਤੇ ਉਹਨਾਂ 'ਤੇ ਸਿਫਾਰਿਸ਼ ਨਹੀਂ ਹੋਣੀ, ਉਹਨਾਂ ਨੂੰ ਦੋਜਕੀ ਜਾਮਾ ਪਹਿਨਾਇਆ ਜਾਏਗਾ। ਇਸ ਤਰ੍ਹਾਂ ਦਾ ਇਹ ਪ੍ਰਚਾਰ ਜਿਹੜਾ ਸੀ ਬੜਾ ਚੱਲ ਰਿਹਾ ਸੀ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਵੀ ਇਹ ਖਿਆਲ ਰੱਖੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ। ਜੇ ਤੁਸੀਂ ਇਹ ਆਖੋ ਨਾ ਵੀ ਅੱਗੇ ਸਰੀਰ ਉਹਨਾਂ ਦੇ ਸੜਦੇ ਨੇ ਜਿਹੜੇ ਇੱਥੇ ਜਾਲੇ ਜਾਂਦੇ ਨੇ ਜਿਹਨਾਂ ਦੇ ਸਰੀਰ, ਸਤਿਗੁਰੂ ਮਹਾਰਾਜ ਕਹਿੰਦੇ ਮਿੱਟੀ ਤਾਂ ਤੁਹਾਡੇ ਵੀ ਸੜਦੇ ਆ। ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ। ਅਤੇ ਤੁਹਾਡੀ ਮਿੱਟੀ ਵੀ ਸੜਦੇ ਹੈ। ਘੁਮਾਰ ਜਿਹੜਾ ਉੱਥੋਂ ਮਿੱਟੀ ਪੱਟ ਕੇ ਲਿਆਉਂਦਾ ਹੈ ਜਿੱਥੇ ਕਬਰਾਂ ਨੇ, ਕਿਉਂਕਿ ਕਬਰਾਂ ਦੀ ਮਿੱਟੀ ਚੀਕਣੀ ਹੁੰਦੀ ਹੈ। ਜਿਸ ਵੇਲੇ ਕਬਰ ਦੇ ਅੰਦਰ ਸਰੀਰ ਦੱਬ ਦਿੱਤਾ ਜਾਂਦਾ ਹੈ, ਉਹਦੀ ਜਿਹੜੀ ਚਰਬੀ ਹੈ ਉਹ ਦੂਰ ਤਾਂ ਨਿਕਲ ਕੇ ਚਲੇ ਜਾਂਦੀ ਹੈ, ਉਹ ਚਰਬੀ ਦੇ ਨਾਲ ਮਿੱਟੀ ਸਨਿਗਧ ਹੋ ਜਾਂਦੀ ਹੈ। ਅਤੇ ਕਰੀਬਨ ਕਰੀਬਨ ਜਿਹੜਾ ਘੁਮਾਰ ਹੈ ਉਹ ਕਬਰਾਂ ਦੇ ਨੇੜਿਓਂ ਮਿੱਟੀ ਪੱਟ ਕੇ ਲਿਆਉਂਦਾ, ਉਹ ਚੀਕਣੀ ਹੁੰਦੀ ਹੈ, ਸਨਿਗਧ ਹੁੰਦੀ ਹੈ। ਫਿਰ ਉਸ ਮਿੱਟੀ ਨੂੰ ਲਿਆ ਕੇ ਗੁੰਨਦਾ ਹੈ, ਗੁੰਨ ਕੇ ਇੱਟਾਂ ਵੀ ਬਣਾਉਂਦਾ ਹੈ, ਭਾਂਡੇ ਵੀ ਬਣਾਉਂਦਾ ਹੈ, ਅਤੇ ਫਿਰ ਉਹ ਭਾਂਡੇ ਜਿਹੜੇ ਨੇ ਆਵੀ ਵਿੱਚ ਅਗਨੀ ਦੇ ਕੇ ਉੱਥੇ ਰੱਖ ਕੇ ਉਹਨਾਂ ਨੂੰ ਪਕਾਇਆ ਜਾਂਦਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮੁਸਲਮਾਨ ਦੀ ਮਿੱਟੀ ਦਵੇ ਉਹ ਵੀ ਸੜਦੀ ਹੈ। ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ, ਘੁਮਿਆਰ ਦੇ ਪੇੜੇ ਵਿੱਚ ਪਈ ਹੈ। ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਇਸ ਵਾਸਤੇ ਜਲ ਜਲ ਰੋਵੇ ਬੱਬੜੀ ਝੜ ਝੜ ਪਵੇ ਅੰਗਿਆਰ। ਅਤੇ ਉਹ ਜਿਹੜੀ ਸਾਂ ਸਾਂ ਦੀ ਆਵਾਜ਼ ਆ ਰਹੀ ਆ, ਅੰਗਿਆਰ ਝੜ ਝੜ ਕੇ ਉੱਤੇ ਡਿੱਗ ਰਹੇ ਨੇ ਲੱਕੜਾਂ ਦੇ, ਮਾਨੋ ਕਹਿੰਦੇ ਕੀਰਨੀ ਪਾ ਦੀ ਆਂਸੂ ਡਿੱਗ ਰਹੇ ਨੇ। ਇਹ ਸੜ ਰਹੀ ਮਿੱਟੇ ਸਤਿਗੁਰਾਂ ਨੇ ਉਹਨਾਂ ਦੇ ਗੜਦੇ ਇੱਥੇ ਬਚਨ ਉਚਾਰਨ ਕੀਤੇ, ਇਸ ਵਾਸਤੇ ਦੂਜਿਆਂ ਦੀ ਨਹੀਂ ਤੁਹਾਡੀ ਵੀ ਸੜਦੀ ਹੈ। ਕਹਿਣ ਤੋਂ ਭਾਵ ਕਿ ਇਹ ਪ੍ਰਚਾਰ ਬੜਾ ਭਾਰੀ ਜ਼ੋਰਾਂ ਦੇ ਉੱਤੇ ਸੀ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਐਸਾ ਨਹੀਂ। ਬਾਬਾ ਆਖੇ ਹਾਜ਼ੀਆਂ ਸਭ ਅਮਲਾਂ ਵਾਜੋਂ ਦੋਨੋਂ ਰੋਏ, ਨੇਕ ਅਮਲਾਂ ਤੋਂ ਬਿਨਾਂ, ਚੰਗੇ ਕਰਮਾਂ ਤੋਂ ਬਿਨਾਂ, ਚੰਗੇ ਕਰਮ ਕੀਤਿਆਂ ਤੋਂ ਬਿਨਾਂ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ। ਮਹਾਰਾਜ ਕਹਿੰਦੇ ਰੱਬ ਦੀ ਦੁਨੀਆਂ 'ਚ ਦੋਵੇਂ ਰੋਂਦੇ ਆ। ਜਿਹਦੇ ਨੇਕ ਅਮਲ ਨਹੀਂ ਹੈ, ਜਿਹਦੇ ਚੰਗੇ ਅਮਲ ਨਹੀਂ ਹੈ, ਇਸ ਵਾਸਤੇ ਉਹ ਰੋਵੇਗਾ। ਹਸਾਬ ਤੇ ਕਰਮਾਂ ਦੇ ਅਨੁਸਾਰ ਹੀ ਹੋਏਗਾ ਨਾ। ਅਮਰ ਸਰਾਨੋ ਲੇਖਾ ਦੇਨਾ, ਆਏ ਕਠਨ ਦੂਤ ਜਮ ਲੈਨਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਚਲ ਦਰ ਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ। ਅਮਲ ਸਰਾਨੋ ਲੇਖਾ ਦੇਨਾ, ਅਮਲ ਕਰਮਾਂ ਦੇ ਸਰਾਨੋ ਅਨੁਸਾਰ ਹਰੇਕ ਬੰਦੇ ਨੂੰ ਹਿਸਾਬ ਦੇਣਾ ਪਏਗਾ। ਆਏ ਕਠਨ ਦੂਤ ਜਮ ਲੈਨਾ, ਤੇ ਜਮਦੇ ਦੂਤ ਆ ਜਾਂਦੇ ਆ ਲੈਣ ਵਾਸਤੇ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਦਸਵੇਂ ਤੈਨੂੰ ਸਾਸਾਂ ਦੀ ਪੂੰਜੀ ਦਿੱਤੀ ਸੀ, ਜ਼ਿੰਦਗੀ ਦੇ ਕੇ ਭੇਜਿਆ, ਤੂੰ ਇਹਦੇ ਨਾਲ ਕੀ ਖੱਟੀ ਕੀਤੀ ਆ, ਕੀ ਗਵਾ ਕੇ ਸਾਰਾ ਕੁਛ ਆ ਗਿਆ। ਚਲੋ ਸਤਾਵ ਦੀਵਾਨ ਬੁਲਾਇਆ, ਚਲੋ ਇਹ ਤੈਨੂੰ ਰੱਬ ਦੀ ਕਚਹਿਰੀ ਵਿੱਚ ਬੁਲਾਇਆ, ਛੇਤੀ ਚੱਲ। ਹਰ ਫਰਮਾਨ ਦਰਗਾਹ ਕਾ ਆਇਆ, ਇਹ ਪਰਮਾਤਮਾ ਦੀ ਦਰਗਾਹ ਦਾ ਇਹ ਹੁਕਮ ਆ ਗਿਆ, ਚਿੱਠਾ ਆ ਗਿਆ। ਤੇ ਜਿਸ ਵੇਲੇ ਐਸਾ ਨਿਸ਼ਚਾ ਹੋ ਜਾਂਦਾ ਹੈ ਤੇ ਫਿਰ ਇਹ ਬੰਦਾ ਹਉਮੈ ਟੁੱਟ ਜਾਂਦੀ ਵੀ ਜਾਣਾ ਹੀ ਪਏਗਾ। ਤੇ ਫਿਰ ਉਹਨਾਂ ਦੇ ਪਾਸ ਬੇਨਤੀਆਂ ਕਰਦਾ, ਕਰੋ ਅਰਦਾਸ ਗਾਵ ਕਿਸ਼ਵਾ ਕੇ ਲਿਓ ਨਵੇਰ ਆਜ ਕੀ ਰਾਤੇ, ਤੇ ਮੈਂ ਤੁਹਾਡੇ ਪਾਸ ਬੇਨਤੀ ਕਰਦਾ ਹਾਂ, ਮੇਰੀ ਇਸ ਪਿੰਡ ਦੇ ਵਿੱਚ ਬਾਕੀ ਰਹਿੰਦੀ ਹੈ, ਕੋਈ ਵਿਆਜੂ ਪੈਸਾ ਦਿੱਤਾ ਹੈ ਰਹਿੰਦਾ ਹੈ, ਇਸ ਵਾਸਤੇ ਮੈਂ ਲੈ ਲਵਾਂ, ਤੇ ਮੈਨੂੰ ਥੋੜ੍ਹਾ ਜਿਹਾ ਤੁਸੀਂ ਸਮਾਂ ਦਿਓ, ਅੱਜ ਦੀ ਰਾਤ ਮੈਨੂੰ ਇੱਥੇ ਰਹਿ ਲੈਣ ਦਿਓ। ਲਿਓ ਨਵੇਰ ਆ ਨਵੇਰ ਆਜ ਕੀ ਰਾਤੇ, ਅੱਜ ਦੀ ਰਾਤ ਵਿੱਚ ਮੈਂ ਸਾਰਾ ਹਿਸਾਬ ਕਿਤਾਬ ਜਿਹੜਾ ਹੈ ਉਹ ਬਿਲਕੁਲ ਨਿਬੇੜ ਲਵਾਂਗਾ, ਸਾਰੀ ਉਗਰਾਹੀ ਵਿਆਜੂ ਪੈਸੇ ਦੀ ਕਰ ਲਵਾਂਗਾ। ਪਰ ਉਹ ਕਹਿੰਦੇ ਬਾਈ ਸਮਾਂ ਨਹੀਂ ਤੈਨੂੰ ਦਿੱਤਾ ਜਾ ਸਕਦਾ, ਤੇਰਾ ਸਮਾਂ ਪੂਰਾ ਹੋ ਗਿਆ, ਜਿੰਨਾ ਜੀਵਨ ਦਾ ਤੂੰ ਅਰਸਾ ਲੈ ਕੇ ਆਇਆ ਸੀ ਉਹ ਤੈਨੂੰ ਪ੍ਰਾਪਤ ਮਿਲ ਗਿਆ ਹੈ, ਹੁਣ ਨਹੀਂ ਤੇਰਾ ਸਮਾਂ ਵੱਧ ਸਕਦਾ। ਤਾਂ ਫਿਰ ਪਤਾ ਹੈ ਕੀ ਕਹਿੰਦਾ, ਕਿਸ਼ਤੀ ਖਰਚ ਤੁਮਾਰਾ ਸਾਰੋਂ, ਇਹ ਜਿਹੜਾ ਲਿਆ ਹੋਇਆ ਧਨ ਹੈ ਉਗਰਾਹਿਆ ਹੋਇਆ, ਇਹਦੇ ਵਿੱਚੋਂ ਤੁਹਾਡਾ ਵੀ ਖਰਚਾ ਸਾਰ ਦਿਆਂਗਾ, ਕੱਲ੍ਹ ਤੁਹਾਨੂੰ ਵੀ ਦੇ ਦਿਆਂਗਾ ਵਿੱਚੋਂ ਅੱਧਾ ਬਚਤ। ਸਵੈ ਨਵਾਜ਼ ਸਰਾਈ ਬਜ਼ਾਰੋਂ, ਉਹ ਕਹਿੰਦੇ ਨਹੀਂ ਆਪਕੇ ਰਾਜੇ ਜੰਮਣ ਨਾਹੀਂ ਪਛਤਾਣੇ ਸਿਰ ਭਾਰੋ, ਹੁਣ ਦਾ ਬੀਜਿਆ ਨਹੀਂ ਜੰਮਣਾ ਹੈ, ਪਹਿਲਾਂ ਕਿੱਥੇ ਗਿਆ ਹੋਇਆ ਸੀ। ਫਿਰ ਕਹਿੰਦਾ ਨਵਾਜ਼ ਹੀ ਪੜ੍ਹ ਲੈਣ ਦਿਓ, ਗੀਤਾ ਦਾ ਪਾਠ ਹੀ ਕਰ ਲੈਣ ਦਿਓ। ਉਹ ਕਹਿੰਦੇ ਸਵੈ ਨਵਾਜ਼ ਸਰਾਈ ਬਜ਼ਾਰੋਂ, ਸਵੇਰ ਦੀ ਨਵਾਜ਼ ਜਿਹੜੀ ਹੈ ਬੈਤਰਨੀ ਨਦੀ ਦੀ ਸਰਾਮ ਤੇ ਪੜ੍ਹਨੀ ਜਾ, ਇੱਥੇ ਨਹੀਂ ਤੈਨੂੰ ਰਹਿਣ ਦੇਣਾ। ਐਸੀ ਅਵਸਥਾ ਬਣ ਜਾਏਗੀ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਬਾਬਾ ਆਖੇ ਹਾਜ਼ੀਆਂ ਸੋ ਅਮਲਾਂ ਵਾਜੋਂ ਦੋਨੋਂ ਰੋਈ। ਨੇਕ ਕਰਮਾਂ ਤੋਂ ਬਿਨਾਂ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਦੋਵੇਂ ਰੋਂਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਅੰਤਮ ਕਿਰਿਆ ਦੇ ਸਾਰੇ ਪੱਖਾਂ ਨੂੰ ਸਤਸੰਗ ਜੀ ਦੁਹਰਾਇਆ ਗਿਆ ਹੈ। ਇੱਕ ਦੱਜਾ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਹ ਸੱਟੀਐ, ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਹੇ। ਇੱਕ ਤਾਂ ਸਤਸੰਗ ਜੀ ਅੰਤਮ ਕਿਰਿਆ ਦੇ ਵੀ ਜਿਹੜੀ ਦੱਜਾ ਨਾਮ ਸਾੜਦੇ ਆ ਦੱਬੀ ਹੈ, ਤੇ ਇੱਕ ਸਤਸੰਗ ਜੀ ਦੱਬਦੇ ਨੇ। ਜਿੰਨੇ ਹਿੰਦੁਸਤਾਨ ਦੇ ਧਰਮ ਪੈਦਾ ਹੋਏ ਨੇ ਇਹ ਸਾਰੇ ਸੜਦੇ ਆ, ਚਾਹੇ ਸਨਾਤਨ ਧਰਮ ਹੈ, ਬੌਧ ਧਰਮ ਹੈ, ਜੈਨ ਧਰਮ ਹੈ, ਸਿੱਖ ਧਰਮ ਹੈ, ਇਹ ਦੇਹ ਨੂੰ ਸੜਦੇ ਨੇ। ਜਿਹੜੇ ਹਿੰਦੁਸਤਾਨ ਤੋਂ ਬਾਹਰ ਧਰਮ ਪੈਦਾ ਹੋਏ ਨੇ, ਯਹੂਦੀ ਨੇ ਔਰ ਇਸਲਾਮ ਹੈ, ਈਸਾਈ ਨੇ, ਇਹ ਸਾਰੇ ਦੱਬਦੇ ਆ। ਦਰਅਸਲ ਇਸਦਾ ਕਾਰਨ ਕੁਝ ਹੋਰ ਹੈ। ਕਾਰਨ ਕੀ ਹੈ? ਰੇਗਿਸਤਾਨ ਦੇ ਅੰਦਰ ਪਹਿਲੇ ਸਮੇਂ 'ਚ ਉੱਠਾਂ ਦੇ ਕਾਫਲੇ ਚੱਲਦੇ ਸਨ, ਪਾਣੀ ਦੀ ਲੱਕੜ ਦੀ ਬੜੀ ਕਿੱਲਤ ਸੀ ਔਰ ਪਾਣੀ ਵੀ ਬਹੁਤ ਪਿਆਰਾ ਸੀ, ਪਿਆਸ ਲੱਗਣੀ ਪਾਣੀ ਦੇ ਭਾਂਡੇ ਨਾਲ ਬੰਨੇ ਹੁੰਦੇ ਸਨ, ਪਾਣੀ ਪੀਣਾ ਅਤੇ ਜੇ ਬਚ ਗਿਆ ਤਾਂ ਉਹ ਵਿੱਚੇ ਡੋਲ ਦੇਣਾ, ਅਤੇ ਲੱਕੜ ਨਹੀਂ ਮਿਲਦੀ ਸੀ, ਬਿਰਛ ਨਹੀਂ ਹੁੰਦੇ ਸਨ, ਦੂਰ ਦੂਰ ਖਜੂਰਾਂ ਦੇ ਬਿਰਛ। ਤਾਂ ਉਸ ਵੇਲੇ ਦੀ ਇਹ ਪ੍ਰਥਾ ਸੀ ਕਿ ਜੇ ਕਿਸੇ ਦਾ ਸਰੀਰ ਛੁੱਟ ਜਾਂਦਾ ਸੀ ਲੱਕੜ ਦੀ ਕਿਲਤ ਹੋਣੀ ਕਰਕੇ ਉਹਨੂੰ ਦੱਬ ਦਿੰਦੇ ਸਨ। ਕਾਰਨ ਤਾਂ ਇਹ ਸੀ, ਅਸਲ ਨਹੀਂ ਮਿਲਦਾ ਸੀ, ਬਾਲਣ ਨਹੀਂ ਮਿਲਦੀ ਸੀ ਲੱਕੜ, ਹਿੰਦੁਸਤਾਨ ਦੇ ਵਿੱਚ ਲੱਕੜ ਜ਼ਿਆਦਾ ਸੀ, ਉੱਥੇ ਸਾੜਨ ਦੀ ਪ੍ਰਥਾ ਚੱਲ ਪਈ। ਗੱਲ ਤਾਂ ਇਹ ਹੈ, ਕਹਿਣ ਤੋਂ ਭਾਵ ਕੀ ਹੈ, ਅਤੇ ਚਾਹੇ ਕੋਈ ਸਾੜਦਾ ਹੈ ਚਾਹੇ ਕੋਈ ਦੱਬਦਾ ਹੈ, ਮਿੱਟੀ ਨੂੰ ਮਿੱਟੀ ਬਣਾਉਣਾ ਹੈ ਬਸ। ਸਾੜਦੇ ਹੋ ਸਰੀਰ ਸਵਾਹ ਹੋ ਗਿਆ, ਉਹ ਵੀ ਮਿੱਟੀ ਵਿੱਚ ਮਿੱਟੀ ਮਿਲ ਗਈ, ਦੱਬਦੇ ਹੋ ਉਹ ਵੀ ਸਤਸੰਗ ਜੀ ਹੌਲੀ ਮਿੱਟੀ ਵਿੱਚ ਮਿੱਟੀ ਮਿਲ ਜਾਣੀ, ਰਹਿ ਕਿਰਮ ਦਰ ਖਾਈ ਚਰਬੀ ਢਲ ਕੇ ਜਿਹੜੀ ਉਹ ਮਿੱਟੀ ਵਿੱਚ ਮਿਲ ਜਾਂਦੀ ਆ, ਅਤੇ ਸਰੀਰ ਦਾ ਮਾਸ ਜਿਹੜਾ ਕੀੜੇ ਪੈਦਾ ਹੋ ਕੇ ਕਰਮ ਪੈਦਾ ਹੋ ਕੇ ਉਹ ਖਾ ਜਾਂਦਾ ਹੈ। ਅਤੇ ਇਸ ਵਾਸਤੇ ਜੇ ਕੋਈ ਪਾਣੀ ਦੇ ਵਿੱਚ ਵੀ ਜਲ ਪ੍ਰਵਾਹ ਕਰਦਾ ਉਹ ਵੀ ਮਿੱਟੀ ਨੂੰ ਮਿੱਟੀ ਕਰਨਾ ਹੈ, ਮੱਛੀਆਂ ਮਾਸ ਖਾ ਜਾਂਦੀਆਂ, ਹੱਡੀਆਂ ਹੌਲੀ ਹੌਲੀ ਗਲ ਜਾਂਦੀਆਂ ਨੇ। ਗੱਲ ਤਾਂ ਇਹ ਨਹੀਂ, ਇੱਕ ਦੱਜ ਹੈ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾ ਹੈ। ਕਿਕਲਾਂ ਨੂੰ ਉਜਾੜ ਵਿੱਚ ਸੁੱਟ ਦਿੰਦੇ ਨੇ, ਕੁੱਤੇ ਖਾ ਜਾਂਦੇ ਆ ਦੇਹ ਦੇ ਤਾਈਂ। ਇੱਕ ਪਾਣੀ ਵਿੱਚ ਉਹ ਸੱਟੀ ਹੈ, ਇੱਕ ਪਾਣੀ ਵਿੱਚ ਸਤਸੰਗ ਜੀ ਜਲ ਪ੍ਰਵਾਹ ਕਰ ਦਿੰਦੇ ਆ। ਇੱਕ ਭੀ ਫਿਰ ਹੱਸਣ ਪਾਹੇ, ਹੱਸਣ ਨਾਮ ਖੂਹ ਦਾ ਹੈ, ਧੌਲਪੁਰ ਦੀ ਬੋਲੀ ਵਿੱਚ, ਰਾਜਸਥਾਨ ਦੀ ਬੋਲੀ, ਹੱਸਣ ਖੂਹ। ਔਰ ਕਈ ਵਾਰੀ ਅਰਥ ਕਰਦੇ ਸਾਂ ਪਰ ਪੂਰਾ ਸਮਝ ਨਹੀਂ ਲੱਗਦਾ ਸੀ ਕਿ ਕੌਣ ਬੰਦੇ ਨੇ ਜਿਹੜੇ ਖੂਹ ਵਿੱਚ ਸੁੱਟ ਦਿੰਦੇ ਆ। ਅੱਜ ਤੋਂ ਕੁ 20 ਸਾਲ ਪਹਿਲੇ ਦੀ ਗੱਲ ਹੈ, ਬੰਬੇ ਵਿੱਚ ਜਾਣ ਦਾ ਮੌਕਾ ਮਿਲਿਆ। ਇੱਕ ਬਗੀਚਾ ਵੇਖ ਕੇ ਵਾਪਸ ਆ ਰਹੇ ਸੀ, ਬੱਸ ਸੀ, ਨਾਲ ਪ੍ਰੇਮੀ ਸਨ, ਪੂਰੀ ਬੱਸ ਭਰੀ ਹੋਈ ਸੀ। ਤਕਰੀਬਨ 35 ਦਿਨ ਦਾ ਪ੍ਰੋਗਰਾਮ ਸੀ ਸਾਰੇ ਗੁਰਦੁਆਰਿਆਂ ਦੀ ਯਾਤਰਾ ਦਾ। ਜਦੋਂ ਵਾਪਸ ਆ ਰਹੇ ਸਾਂ, ਮੇਰੀ ਨਿਗਾਹ ਪਈ ਬਹੁਤ ਸਾਰੀਆਂ ਇਲਾਂ ਬੈਠੀਆਂ, ਕੁੱਤੇ ਬੈਠੇ ਨੇ। ਮੈਂ ਜਿਹੜਾ ਸਾਨੂੰ ਗਾਈਡ ਕਰ ਰਿਹਾ ਸੀ ਪੁੱਛਿਆ, ਅਤੇ ਮੈਂ ਕਿਹਾ ਵੀ ਐਡੇ ਵੱਡੇ ਸ਼ਹਿਰ ਵਿੱਚ ਆ ਗਿਲਜਾਂ ਬੈਠੀਆਂ ਨੇ, ਕੁੱਤੇ ਬੈਠੇ ਨੇ ਇੱਕ ਜਗ੍ਹਾ 'ਤੇ, ਕਾਰਨ ਕੀ ਹੈ? ਆਲੇ ਦੁਆਲੇ ਬੜੀ ਸਫਾਈ ਹੈ, ਬੜੀ ਗੱਲ ਹੈ। ਉਹ ਕਹਿਣ ਲੱਗਾ ਜੀ ਇੱਥੇ ਪਾਰਸੀ ਲੋਕ ਰਹਿੰਦੇ ਆ, ਅਤੇ ਉਹਨਾਂ ਨੇ ਇੱਥੇ ਖੂਹ ਬਣਾਇਆ ਹੋਇਆ, ਉੱਤੇ ਜਾਲ ਲਾਇਆ ਹੋਇਆ ਸਿੱਖਾਂ ਦਾ। ਜਦੋਂ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਪਾਰਸੀ ਸਰੀਰ ਛੱਡ ਜਾਂਦਾ ਹੈ, ਉਹ ਬਸ ਇਹ ਖੂਹ ਦੇ ਜਾਲ 'ਤੇ ਸੁੱਟ ਦਿੰਦੇ ਨੇ ਲਿਆ ਕੇ, ਅਤੇ ਜਿਹੜਾ ਮਾਸ ਹੈ ਉਹ ਗਿਲਜਾਂ ਕੁੱਤੇ ਖਾ ਜਾਂਦੇ, ਹੱਡੀਆਂ ਥੱਲੇ ਡਿੱਗ ਪੈਂਦੀਆਂ ਨੇ। ਮੈਂ ਕਿਹਾ ਵੀ ਅੱਜ ਜਿਹੜੀ ਗੱਲ ਹੈ ਉਹ ਸਪਸ਼ਟ ਹੋ ਗਈ ਹੈ। ਪਾਰਸੀ ਲੋਕ ਇੱਕ ਭੀ ਫਿਰ ਹੱਸਣ ਪਾਏ, ਇਹ ਖੂਹ ਦੇ ਵਿੱਚ ਪਾਉਂਦੇ ਦੇਹਦੇ ਤਾਈਂ, ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਜੇ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਗੱਲ ਨਹੀਂ ਸਮਝ ਵਿੱਚ ਆਉਂਦੀ ਕਿ ਬੰਦਾ ਕਿੱਥੇ ਜਾ ਕੇ ਸਮਾਉਂਦਾ ਹੈ, ਪਰ ਗੁਰਬਾਣੀ ਨੇ ਇਸ ਨੂੰ ਸਪਸ਼ਟ ਕੀਤਾ ਹੈ। ਜੈਸੀ ਦ੍ਰਿੜ ਵਾਸ਼ਨਾ ਵਿੱਚ ਮਨੁੱਖ ਹੋਵੇਗਾ ਵੈਸੇ ਹੀ ਦੇਹ ਮਿਲੇਗੀ। ਕੋਈ ਵੀ ਦ੍ਰਿੜ ਵਾਸ਼ਨਾ ਹੈ ਜਿਤ ਲਾਗੂ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ। ਜੈਸੀ ਵਾਸ਼ਨਾ ਵਿੱਚ ਮਨੁੱਖ ਲੱਗਾ ਹੋਵੇਗਾ ਉਹੀ ਵਾਸ਼ਨਾ ਅਨੁਸਾਰ ਦੇਹ ਮਿਲ ਜਾਏਗੀ। ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਵਰੈ ਉਤਰੈ। ਇੱਥੇ ਹੀ ਬਸ ਨਹੀਂ, ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਲ ਵਰੈ ਉਤਰੈ। ਉਹ ਪ੍ਰੇਤ ਬਣੇਗਾ ਜਿੱਥੇ ਮਕਾਨ ਵਿੱਚ ਇਸ ਵਕਤ ਘੁੰਮੀ ਜਾ ਰਹੀ, ਇੱਥੇ ਹੀ ਸ਼ਕੀਨ ਮਕਾਨਾਂ ਦਾ ਹੀ। ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਇਸ ਵਾਸਤੇ ਬੱਚਿਆਂ ਨੂੰ ਯਾਦ ਕਰੀ ਜਾ ਰਿਹਾ। ਤੇ ਫਿਰ ਕੀ ਹੋਏਗਾ? ਸ਼ੁਕਰ ਜੋਨ ਬਲ ਵਾਲੇ ਉਤਰ ਹੈ, ਸੂਰ ਦੀ ਜੋਨੀ ਮਿਲ ਜਾਏਗੀ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਬਲ ਵਾਲੇ ਉਤਰ ਹੈ। ਬਸ ਇਸਤਰੀ ਨੂੰ ਯਾਦ ਕਰੀ ਜਾ ਰਿਹਾ, ਉੱਥੇ ਸਭ ਘੁੰਮੀ ਜਾ ਰਹੀ ਹੈ। ਤੇ ਮਹਾਰਾਜ ਕਹਿੰਦੇ ਵੀ ਉਸਦਾ ਅਗਲਾ ਜਨਮ ਬੇਸਵਾ ਦਾ ਹੋਏਗਾ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਅਖੀਰਲੇ ਸਮੇਂ ਜੇ ਵਾਹਿਗੁਰੂ ਦਾ ਭਾਈ ਸਿਮਰਨ ਕਰਦਾ ਹੋਏਗਾ ਤਾਂ ਹੀ ਵਾਹਿਗੁਰੂ ਦਾ ਨਾਮ ਅਖੀਰ ਦੇ ਉੱਤੇ ਯਾਦ ਆਏਗਾ, ਉਹ ਤਾਂ ਆਉਂਦਾ ਨਹੀਂ ਹੈ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਐਸੀ ਯਾਦ ਵਿੱਚ ਸਰੀਰ ਛੁੱਟ ਜਾਵੇ, ਸਿਮਰਨ ਕਰ ਦੇਣਾ ਤੇ ਫਿਰ ਉਹਦੇ ਅੰਦਰ ਪਰਮਾਤਮਾ ਵਸੇਗਾ, ਉਹ 84 ਦੇ ਚੱਕਰ ਤੋਂ ਛੁੱਟ ਜਾਏਗਾ। ਇਸ ਵਾਸਤੇ ਗੁਰਬਾਣੀ ਮਨ ਦੀ ਜਿੱਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ। ਜਿਸ ਵਾਸ਼ਨਾ ਦ੍ਰਿੜ ਵਾਸ਼ਨਾ ਵਿੱਚ ਮਨੁੱਖ ਦਾ ਸਰੀਰ ਛੁੱਟੇਗਾ ਵੈਸੀ ਦੇਹ ਮਿਲੇਗੀ। ਬਸ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ ਨੇ ਨਾ ਬੰਦੇ ਬਹਾਦਰ ਦੇ ਪਾਸ, ਮਾਧੂ ਦਾਸ ਬੈਰਾਗੀ ਲਛਮਣ ਦਾਸ ਦੇ ਕੋਲ, ਬੁਰਹਾਨਪੁਰ ਦੇ ਵਿੱਚ ਸਾਧੂ ਨੇ ਦੱਸ ਦਿੱਤਾ ਸੀ ਜੀਵਨ ਦਾਸ ਨੇ। ਜੀਵਨ ਦਾਸ ਗੁਰੂ ਤੇਗ ਬਹਾਦਰ ਦੇ ਨਾਲ ਰਿਹਾ ਸੀ, ਬਹੁਤ ਸਾਰੇ ਉਦਾਸੀ ਸੰਤ ਸਤਿਗੁਰੂ ਮਹਾਰਾਜ ਨਾਲ ਰਹਿੰਦੇ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਵੀ ਰਹੇ ਨੇ। ਪੌਂਡੇ ਦੀ ਧਰਤੀ 'ਤੇ 500 ਉਦਾਸੀ ਸੰਤ ਸੀ, ਅਤੇ ਜਿਸ ਵੇਲੇ ਕਿਹਾ ਸਾਧੋ ਜੰਗ ਤੁਸੀਂ ਵੀ ਕਰਨਾ ਹੈ, ਸਾਰੇ ਭੱਜ ਗਏ, ਕਿਰਪਾਲ ਦਾਸ ਇਕੱਲੇ ਰਹਿ ਗਏ ਸੀ, ਰਹਿੰਦੇ ਸਨ ਸੰਤ। ਇਹ ਜੀਵਨ ਦਾਸ ਸੰਤ ਗੁਰੂ ਤੇਗ ਬਹਾਦਰ ਨਾਲ ਰਿਹਾ ਸੀ, ਬੁਰਹਾਨਪੁਰ ਵਿੱਚ ਰਹਿੰਦਾ ਸੀ ਆ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਆ ਕੇ ਟਿਕੇ ਨੇ ਦੱਖਣ ਨੂੰ ਆਉਂਦਿਆਂ ਹੋਇਆਂ। ਜੀਵਨ ਦਾਸ ਸੰਤ ਨੇ ਦੱਸ ਦਿੱਤਾ ਮਹਾਰਾਜ ਉੱਥੇ ਇੱਕ ਕਿਨਾਰੇ ਗੋਦਾਵਰੀ ਦੇ ਡੇਰਾ ਬਣਾ ਕੇ ਮਾਧੋ ਦਾਸ ਬੈਰਾਗੀ ਰਹਿੰਦਾ ਹੈ, ਉਹ ਆਏ ਬੰਦੇ ਦੀ ਬੇਇੱਜ਼ਤੀ ਕਰਦਾ ਹੈ, ਸਾਵਧਾਨ ਹੋ ਕੇ ਜਾਣਾ, ਸਾਵਧਾਨ ਹੋ ਕੇ ਰਹਿਣਾ, साहिब गुरु गोबिंद सिंह महाराज उत्थे पहुंचे नहीं से डेरे विच इहदे पलंग ते बैठे दियां शक्तियां ने पलंग ही लटाउणा चाहिया। सतगुरां ने चार ही पाव्यां दे उत्ते चार तीर रख दित्ते। इन्हां ने कहा पलंग तां उठदा नहीं, थले ही धसा दईए। जो थले नूं धसाउण लगे महाराज कहिंदे खड़ जावे इत्थे। जदों ना शक्ति ना शक्तियां दी चले ये पहुंच गए माधोदास के पास जंगल विच। एक महान शक्तियां का समुंदर आ बैठा पलंग ते, साडी नहीं चल रही। फिर आप आया, अपनी शक्ति का भी प्रगटावा किया। ये तो बोधला ही बैठा है, उत्थे शक्तियां का समुंदर है। जो ना गल बने अखीर सतगुरां दे कदमां ते शीश रख दिता। महाराज कहते हो तेरा ना की है? कहिंदा मैनू बंदा बैरागी कहिंदे आ। कहिंदे फिर बंदे वाले काम कर, आया हुआ बंदा उन्हें कोई सन्मान दे, सत्कार दे। बाहरों किड्डी दूरों आया, तू आए की बेइज्जती करता है कि तेरे बंदे वाले काम ने? इस वास्ते आया बंदा मेहमान है, वो मेहमानी कर, वो प्रौहणचारी कर, उन्हें सन्मान दे आए। महाराज कहते तू रहना किवें आ? कहिंदा जी मेरा इत्थे गुरु रहिंदा सी पहले। सतगुरु महाराज कहते वो कित्थे आ हुण? कहिंदा जी वह बैकुंठ में चले गया शरीर छड़ के। तैनू निश्चय बैकुंठ में चले गया? हाँ मैनू निश्चय। ते महाराज कहिंदे वो ना बैकुंठ में गया ना इत्थे, उहदा विचाले लंकदा आ। बड़ा हैरान होया, कहिंदा हां। सतगुरु महाराज कहिंदे वेखणा? कहिंदा विखा दिओ। उत्थे कमीठ दे विरछ हुंदे ने, उहनां नूं फल लगदे जिस तरह चीकू दे फल हुंदे आ, एडे एडे फल हुंदे आ। कच्चियां दी तां चरणी बना के लंगर दे वरतांदे आ हजूर साहिब विच। जदों पक जांदे ते खांदे ने उहनां नूं। महाराज कहिंदे ओह कमीठ दा फल तोड़ के लिया। जदों फल तोड़ के माधोदास बैरागी ने लियांदा, महाराज कहिंदे भन्न इस नूं। जदों भन्निया सतसंग जी विच कीड़ा बणिया होइआ, किरम बणिया होइआ, और सतगुरु सच्चे पातशाह जी ने उहदे सूक्ष्म शरीर नूं जगाया। महाराज कहिंदे दस वे, कहिंदा बस सुरत रह गई अखीरले समें। और माधोदास बैरागी प्रभावित हो के ही गुरु गोबिंद सिंह महाराज का सिख बनया, एवें नहीं बनया। जिन्ना चिर तुसीं प्रभावित नहीं होंदे किवें उस चीज़ की मंग कर लोंगे? प्रभावित होया ते सतसंग जी फिर कहता बनाओ सिख, दिओ अमृत, दिओ मूल मंत्र, करो बख्शिश गुरमंत्र दे। इस वास्ते प्रभावित हो गए। मेरा कहण तो भाव की है, नानक एव न जापे कित्थे जाए समाजे, जित लागो मन वासना अंत साई प्रगटाने। गुरु नानक साहब कहिंदे हो सारे हाजियो काजियो मलाण्यो जीवन सारे इकट्ठे बैठे से। महाराज कहिंदे ऐसा नहीं कि जिहड़ा इत्थे साड़िया जांदा वह नरकां विच साड़िया जाएगा। महाराज कहिंदे नहीं, बाबा आखे हाजियां सो अमलां बाजों दोनों रोई, दोवें ही उत्थे रोणगे नेक अमलां तो बिना, चाहे हिंदू है चाहे मुसलमान है। और ये बना सवार के कहन लगे, बाबा जिहड़ी तू किताब खोल के सानू मसले दस रहा, ये किताब सानू दस पढ़नी भी जानदा है। गुरु नानक साहब के पास किताब सी, किताब कहदी सी बाणी दी। भाई गुरदास ने इसनों किताब लिखा है, गुरबाणी ने इसनों लिखा पोथी परमेश्वर का थान। पहला बाणी पोथियां विच सी, संतियां विच सी। पहले पातशाह की बाणी एक जगह से, दूजे पातशाह की बाणी एक जगह, ते तीजे चौथे की बाणी एक जगह, ये संतियां विच बाणी से। भाई गुरदास ने इसनों किताब लिखा है, सतगुरां ने इसनों पोथी लिखा है। जदों एक सरूप विच गुरबाणी लिखी गई फिर इसका नाम रख दिता श्री गुरु ग्रंथ साहिब जी। बाणी का संग्रह हो गया, एक सरूप के अंदर सारे दर्शन होंगे। गुरु नानक साहब को कहन लगे सारे हाजी, जीवन भी बैठा है, बहावलपुर के बहुत सारे गए हुए पीर भी बैठे ने, काजी भी बैठे ने। कहते बाबा ये जी तेरे पास किताब है, ये तू पढ़ भी जानता है? तां गुरु नानक साहब महाराज जी कहन लगे तुसीं ये दसो कि किताब नू किन्ने तरह फड़ी दया। सारे हैरान हो गए, कहिंदे इसका सवाल इहदे ते कीता सी, इहने मुड़ के साडे ते कर दिता। ਮਹਾਰਾਜ ਕਹਿੰਦੇ ਦੱਸੋ ਕਿਤਾਬ ਨੂੰ ਕਿੰਨੇ ਤਰ੍ਹਾਂ ਪੜ੍ਹੀਦਾ ਹੈ, ਕਿੰਨੇ ਢੰਗ ਨੇ ਕਿਤਾਬ ਦੇ ਪੜ੍ਹਨ ਦੇ। ਉਹਦਾ ਕਹਿੰਦੇ ਸੀ ਜਿਹੜੀ ਤੇਰੇ ਕੋਲ ਕਿਤਾਬ ਹੈ ਨਾਨਕ ਤਪਾ, ਤੂੰ ਪੜ੍ਹ ਵੀ ਜਾਣਦਾ ਜਾਂ ਐਵੇਂ ਚੱਕੀ ਫਿਰਦਾ। ਕਿਤਾਬ ਕੀ ਸੀ? ਜਦੋਂ ਗੁਰੂ ਨਾਨਕ ਨੂੰ ਬਾਣੀ ਸਤਿਸੰਗ ਜੀ ਸਫੌਰਨ ਹੁੰਦੇ ਸੀ, ਉਹਨੂੰ ਆਪਣੇ ਪਾਸ ਲਿਖਦੇ ਸਨ। ਬਾਣੀ ਦੀ ਕਿਤਾਬ ਸੀ, ਕੋਈ ਹੋਰ ਕਿਤਾਬ ਨਹੀਂ ਸੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿਤਾਬ ਨੂੰ ਕਿੰਨੇ ਤਰ੍ਹਾਂ ਪੜ੍ਹੀ ਦਾ ਦੱਸੋ। ਕਹਿਣ ਲੱਗੇ ਬਾਬਾ ਇਹ ਤਾਂ ਪਤਾ ਨਹੀਂ ਹੈ, ਤੂੰ ਦੱਸ। ਗੁਰੂ ਨਾਨਕ ਸਾਹਿਬ ਕਹਿੰਦੇ ਤਿੰਨ ਤਰ੍ਹਾਂ ਕਿਤਾਬ ਨੂੰ ਪੜ੍ਹਦੇ ਆ। ਇੱਕ ਤਾਂ ਅਸਤ ਖਾਨ ਹੈ ਕਿਤਾਬ ਦਾ ਪੜ੍ਹਨਾ, ਇੱਕ ਹੈ ਗੋਸ਼ਤ ਖਾਨ, ਇੱਕ ਹੈ ਮਗਜ ਖਾਨ। ਤਿੰਨ ਤਰ੍ਹਾਂ ਕਿਤਾਬ ਨੂੰ ਪੜ੍ਹੀ ਦਾ। ਕਿਤਾਬ ਇੱਕ ਬੱਕਰੀ ਹੈ। ਅਸਤ ਖਾਨ, ਜਿਵੇਂ ਕੁੱਤੇ ਦੇ ਮੂੰਹ ਵਿੱਚ ਹੱਡੀ ਆ ਜਾਵੇ ਚੱਬੀ ਜਾਂਦਾ ਆ, ਉਹ ਕਹਿੰਦੇ ਇਹਦੇ 'ਚੋਂ ਰਸ ਆ ਰਿਹਾ। ਨਹੀਂ, ਉਹਦੇ 'ਚੋਂ ਕਿੱਥੇ ਰਸ ਹੈ। ਇੱਕ ਤਾਂ ਕਿਤਾਬ ਨੂੰ ਹਸਤ ਖਾਨ ਪੜ੍ਹਦੇ, ਬਸ ਪੜ੍ਹੀ ਜਾ ਰਹੇ, ਪੜ੍ਹੀ ਜਾ ਰਹੇ, ਪੜ੍ਹੀ ਜਾ ਰਹੇ, ਅਤੇ ਇਸ ਵਾਸਤੇ ਸਤਿਸੰਗ ਦੀ ਧਾਰਨਾ ਹੈ ਨਹੀਂ। ਆਲਮ ਤਾਂ ਹਨ ਪਰ ਅਮਲ ਕੋਈ ਨਹੀਂ, ਵਿਦਵਾਨ ਤਾਂ ਹਨ ਪਰ ਅਮਲ ਕੋਈ ਨਹੀਂ। ਜੋ ਪੜ੍ਹਦੇ ਨੇ ਉਹਨੂੰ ਕਮਾਉਂਦੇ ਨੇ, ਜੋ ਪੜ੍ਹਦੇ ਨੇ ਉਹਨੂੰ ਕਰਦੇ ਨੇ, ਜੋ ਪ੍ਰਚਾਰਦੇ ਨੇ ਉਹਨੂੰ ਕਰਦੇ ਨੇ। ਇਸ ਵਾਸਤੇ ਜਿਵੇਂ ਅਸਤ ਖਾਨ ਹੱਡੀ ਮੂੰਹ ਵਿੱਚ ਆ ਜਾਏ, ਬਸ ਇਸ ਤਰ੍ਹਾਂ ਹੀ ਕਿਤਾਬ ਨੂੰ ਪੜ੍ਹਦੇ ਨੇ, ਇਸ ਤਰ੍ਹਾਂ ਦੀ ਵਿੱਦਿਆ ਪੜ੍ਹਦੇ। ਗੁਰੂ ਨਾਨਕ ਸਾਹਿਬ ਨੂੰ ਇਸ ਤਰ੍ਹਾਂ ਦੀ ਵਿੱਦਿਆ ਵਾਲੇ ਪੜ੍ਹਨ ਵਾਲੇ ਮਿਲੇ। ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਨੇ ਕਸ਼ਮੀਰ ਦੀ ਫੇਰੀ ਦੇ ਉੱਤੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਤਾਰਪੁਰੋਂ ਤੁਰੇ ਨੇ, ਜੰਮੂ ਗਏ, ਸਿਆਲਕੋਟ ਗਏ ਨੇ, ਜੰਮੂ ਵਿੱਚ ਆਏ ਨੇ, ਜੰਮੂ ਤੋਂ ਬਾਅਦ ਉਧਮਪੁਰ ਗਏ ਨੇ, ਉਧਮਪੁਰ ਤੋਂ ਬਾਅਦ ਬਟੋਟ ਵਿੱਚ ਗਏ ਨੇ, ਬਟੋਟ ਤੋਂ ਬਾਅਦ ਬਨਹਾਲ ਗਏ ਨੇ, ਬਨਹਾਲ ਤੋਂ ਬਾਅਦ ਅਨੰਤਨਾਗ ਗਏ ਨੇ। ਅਨੰਤਨਾਗ ਤੋਂ ਸੜਕ ਜਾਂਦੀ ਹੈ ਪਹਿਲਗਾਮ ਨੂੰ, ਔਰ ਪਹਿਲਗਾਮ ਨੂੰ ਸੜਕ ਜਿਹੜੀ ਜਾਂਦੀ ਅਨੰਤਨਾਗ ਤੋਂ, ਕੋਈ 13 ਮੀਲ ਦੇ ਉੱਤੇ ਇੱਕ ਪਿੰਡ ਹੈ ਮੱਟਣ। ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ ਆ, ਦਾਸ ਵੀ ਇੱਕ ਰਾਤ ਉੱਥੇ ਰਿਹਾ। ਤਕਰੀਬਨ ਦਾਸ ਨੇ 3 ਫੇਰੀਆਂ ਪ੍ਰਚਾਰ ਦੀਆਂ ਲਾਈਆਂ ਨੇ ਕਸ਼ਮੀਰ ਦੇ ਵਿੱਚ, 81, 82, 83 3 ਵਾਰੀ ਕਸ਼ਮੀਰ ਦਾ ਦੌਰਾ ਕੀਤਾ ਧਰਮ ਪ੍ਰਚਾਰ ਦਾ। ਪਹਿਲੀ ਫੇਰੀ ਵਿੱਚ ਅਸੀਂ ਉੱਥੇ ਰਾਤ ਰਹੇ ਸਾਂ, ਮੱਟਣ ਪਿੰਡ ਹੈ। ਗੁਰੂ ਨਾਨਕ ਸਾਹਿਬ ਨੂੰ ਉੱਥੇ ਇੱਕ ਵਿਦਵਾਨ ਮਿਲਿਆ ਹੈ, ਜਿਹੜਾ ਕਿ ਆਪ ਮਿਲਿਆ ਕਿਸ ਭਾਵਨਾ ਨਾਲ, ਉੱਠ ਲੱਗਿਆ ਕਿਤਾਬਾਂ ਦਾ, ਗ੍ਰੰਥਾਂ ਦਾ, ਮਨ ਵਿੱਚ ਇਹ ਭਾਵਨਾ ਹੈ ਨਾਨਕ ਤਪਾ ਆਏ ਹੋਏ ਨੇ। ਵਿਦਵਾਨਾਂ ਨਾਲ ਚਰਚਾ ਕਰਦਾ ਸੀ, ਜਿਹੜਾ ਹਾਰ ਜਾਂਦਾ ਸੀ ਉਹਦੇ ਪੁਸਤਕ ਖੋ ਲੈਂਦਾ ਸੀ। ਇਹਦਾ ਨਾਂ ਹੈ ਬ੍ਰਹਮਦਾਸ ਕੋਟੜਾ। ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਮਿਲਿਆ ਅਤੇ ਮਹਾਰਾਜ ਕਹਿੰਦੇ ਆਓ, ਕਿਸ ਤਰ੍ਹਾਂ ਆਏ? ਕਹਿੰਦਾ ਚਰਚਾ ਕਰਨੀ, ਹੋਰ ਕਿਵੇਂ ਆਉਣਾ ਹੈ, ਵਿਦਵਾਨ ਹਾਂ, ਕਰੋ ਚਰਚਾ। ਸੁਣਿਆ ਪੰਜਾਬ ਵਿੱਚ ਤੁਹਾਡੀਆਂ ਧੁੰਮਾਂ ਪਈਆਂ ਹੋਈਆਂ, ਬੜੀ ਤੁਹਾਡੀ ਗੱਲ ਹੈ, ਨਾਨਕ ਤਪਾ ਜੀ ਤੁਹਾਨੂੰ ਕਹਿੰਦੇ ਨੇ, ਇਕੱਲੇ ਤਪੇ ਹੋ ਜਾਂ ਪੜ੍ਹੇ ਵੀ ਹੋਏ ਹੋ, ਕਹਿੰਦਾ ਚਰਚਾ ਕਰਨੀ ਹੈ। ਮਹਾਰਾਜ ਕਹਿੰਦੇ ਚਰਚਾ ਦਾ ਕੋਈ ਫਾਇਦਾ ਨਹੀਂ ਹੈ, ਵਾਦ ਵਿਵਾਦ ਕਾਹੋ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਕੀਜੈ। ਚਰਚਾ ਵਿੱਚ ਕੀ ਹੋਵੇਗਾ, ਕੁਛ ਨਹੀਂ ਨਿਕਲੇਗਾ। ਅਖੀਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਤੂੰ ਕਿੰਨੇ ਕੁ ਵਿਦਵਾਨ ਪੜ੍ਹਾਏ ਨੇ? ਕਹਿੰਦਾ ਬੜੇ ਵਿਦਿਆਰਥੀ ਪੜ੍ਹਾਏ, ਵਿਦਵਾਨ ਬਣਾਏ ਨੇ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਇੱਕ ਵਿਦਿਆਰਥੀ ਦੇ ਤੋਂ ਪੜ੍ਹਿਆ ਨਹੀਂ ਹੈ। ਕਹਿੰਦਾ ਮੈਂ ਤਾਂ ਸਾਰਿਆਂ ਨੂੰ ਪੜ੍ਹਾਇਆ, ਸਾਰਿਆਂ ਨੂੰ ਸਰਟੀਫਿਕੇਟ ਦਿੱਤੇ ਨੇ। ਮਹਾਰਾਜ ਕਹਿੰਦੇ ਉਹ ਨਹੀਂ ਪੜ੍ਹਿਆ। ਕਹਿੰਦਾ ਜੀ ਉਹ ਰਹਿੰਦਾ ਕਿੱਥੇ, ਉਹਦਾ ਪਿੰਡ ਕੀ, ਕਿਹੜਾ ਹੈ, ਉਹਦਾ ਨਾਮ ਕੀ ਹੈ, ਦੱਸੋ ਮੈਨੂੰ, ਉਹ ਵਿਦਿਆਰਥੀ ਦਾ ਨਾਮ ਕੀ ਹੈ, ਉਹਦਾ ਪਿੰਡ ਕੀ ਹੈ, ਰਹਿੰਦਾ ਕਿੱਥੇ ਆ? ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਉਹ ਤੇਰੇ ਪਿੰਡ ਸਰੀਰ ਵਿੱਚ ਰਹਿੰਦਾ ਆ, ਤੇ ਤੋਂ ਵੱਖਰਾ ਨਹੀਂ ਹੈ, ਤੇਰੇ ਪਿੰਡ ਸਰੀਰ ਵਿੱਚ ਰਹਿੰਦਾ ਉਹ। ਕਹਿੰਦਾ ਜੀ ਉਹਦਾ ਨਾਮ ਕੀ ਹੈ? ਮਹਾਰਾਜ ਕਹਿੰਦੇ ਉਹਦਾ ਨਾਮ ਮਨ ਹੈ। ਤੂੰ ਵਿਦਿਆਰਥੀ ਦਾ ਪੜ੍ਹਾਈ ਗਿਆ ਪੜ੍ਹਾਈ ਗਿਆ, ਤੇਰਾ ਮਨ ਤਾਂ ਅਨਪੜ੍ਹ ਤੁਰਿਆ ਫਿਰਦਾ, ਉਹ ਤਾਂ ਪੜ੍ਹਿਆ ਹੀ ਨਹੀਂ, ਇਸ ਵਾਸਤੇ ਉਸਨੂੰ ਤਾਂ ਪੜ੍ਹਾਈ ਕੋਈ ਪੜ੍ਹਾਈ ਨਹੀਂ ਹੈ, ਉਹ ਤਾਂ ਵਿਦਿਆਰਥੀ ਬਣਾਇਆ ਹੀ ਨਹੀਂ ਹੈ। ਬੜਾ ਹੈਰਾਨ ਹੋਇਆ, ਕਹਿੰਦਾ ਗੱਲ ਤਾਂ ਠੀਕ ਹੈ, ਮਨ ਨਹੀਂ ਪੜ੍ਹਾਇਆ, ਬਸ ਬਾਹਰ ਵਿਦਿਆਰਥੀ ਪੜ੍ਹਾਏ ਨੇ, ਮਨ ਨਹੀਂ ਪੜ੍ਹਾਇਆ। ਕਹਿੰਦਾ ਮਹਾਰਾਜ ਫਿਰ ਮਨ ਨੂੰ ਪੜ੍ਹਾਉਣ ਦੀ ਦੱਸੋ ਗੱਲ ਕਿਵੇਂ ਪੜ੍ਹੇ? ਤਾਂ ਗੁਰੂ ਨਾਨਕ ਸਾਹਿਬ ਨੇ ਖਿਆਲ ਦਿੱਤੇ ਨੇ, ਜੋ ਆਸਾ ਦੀ ਵਾਰ ਵਿੱਚ ਦਰਜ ਨੇ, महाराज कहते पढ़ पढ़ गड्डी लदी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डी है खात, पढ़ी है जिते बस बस। इस वास्ते सारे साल भी बंदा पढ़ी जाए, महीने भी पढ़ी जाए, तो सारे सास भी पढ़ी जाए, तो पढ़ पढ़ के बेड़ी में ग्रंथ लद लवे, दरिया लंघना होवे, बड़ा सारा तहखाना भोरा बना लवे, लाइब्रेरी बना लवे, उत्थे इकट्ठे करके रख लवे। साहिब गुरु नानक देव महाराज अखीर ते कहंदे ने, नानक लिख एक गल और होमै चखना चाव। एक गल लिखे विच ओ की है, सबना जिया का एक दाता सो मैं बिसर ना जाए। ये अपने मन नूं पढ़ाई पढ़ा, परमात्मा दाता ना भुले, पढ़ाया अपने मन नूं, कहंदा नहीं, महाराज कहंदे मन की पढ़ाई है, इहनूं पढ़ा। गुरु नानक दे कलमा ते सिर झुक गया, गुरु नानक दा सिख बन गया। ठीक महाराज, मैं आलम तां हाँ पर अमल नहीं, अमल तो बिना जिंदगी नहीं बनेगी। केवल आलम, केवल आलम विद्वान बन जाना कई बार खतरे में पै जाता है। केवल आलम मनुख जिहड़ा है कई बार अपनी पदवी तो डिग पैंदा है। इस वास्ते अजामल की गाथा सारे गुरु ग्रंथ साहब लिखी सुनते हैं। इस वास्ते पत अजामल होए कह जाए कलावतनी दे रहया, एक विद्वान का मुंडा अजामल अपनी पदवी तो गिर गया। जिन्ना चिर पिता पढ़ाउंदा रहा ना, कहिंदा सी इस बाजार के रस्ते नहीं जाना, तो पढ़ गया, पिता किसी काम चले गया, अज तू राज दरबार में कथा करनी है। और कथा कर तुरिया कहिंदा पिता रोज ही रोकता सी, अज आपां इस बाजार के रस्ते जाना है। वह बाजार सारे बेसवा दा सी, बेसवा ही सानू उस बाजार में, बेसवा की निगाह उत्ते पई, इहदी उत्ते पै गई, मन खिंचे गए, जाके राजे की कथा की दरबार के विच। इहदा पिता तां उठ के आ जांदा सी, वी राजां दे इहो जिहे काम हुंदे आ, सारा काम ही करवा लैंदे आ। उही बेसवा उत्थे गुजरा करन वास्ते आ गई, ये बैठा वेखदा रहा, उहदे मुजरे नूं नाच नूं गाणे सुणी गया। अखीर पिता ने भी समझाया, राजे ने समझाया, ना गल बणी, दोहां नूं ते राज दे हद तों बाहर कढ दित्ता, बारह पत्थर कर दित्ता, अपनी पदवी तो गिर गया। यह गल वक्री, कोई पहला कर्म जागया, कोई साधु मिल गया, गल बन गई। इस वास्ते यह है कल्ले आलम की गल। एक तो महाराज कहते इस तरह की पढ़ाई पढ़ते अस्त खान, जिमें कोई हड्डी चपी जा रहा है, बस जिमें कुकर के मूँह च आ जा रहा। एक पढ़ाई पढ़ते ने गोश्त खान, जिमें कोई मांस खाई जा रहा है, बस इस तरह की पढ़ाई पढ़ते हैं। पढ़ाई की पढ़नी है तो केवल अपने रुजगार वास्ते, बस इतने टिक गए, फिर रुजगार मिल जाए तो वह पढ़ाई पढ़नी है, जिद नाल साडा आर्थिक मसला चले, संसार चले। इस वास्ते उन्हें कहते हैं गोश्त खान, बस इन्नी पढ़ाई। इस वास्ते पढ़िया है और पढ़े नूं प्रचारिया है, तो इस वास्ते बस उत्थे टैग। एक महाराज कहते पढ़ाई पढ़ते ने मगज खान दे, मगज खान की पढ़ाई कि वह पढ़ते भी आ, उस पढ़े हुए नूं कमाते भी आ, आप भी धारण करते, दूजा नूं भी प्रचारते। संत ज्ञानी गुरबचन सिंह जी खालसा पिंडा वालिया ने 39 साल कुछ महीने कुछ दिन अपने जीवन का हिस्सा सिख कौम के लेखे लाया, पढ़ाई पढ़ी, सतसंग जी आप भी धारी, आप भी खाधी, दूजा ने भी वंडिया, हजार ही सिंह बनाते, अमृत छका के हजार ही विद्यार्थी बनाते, अज उन्होंने विद्यार्थी देसा प्रदेशों में कथा कर रहे हैं, सेवा कर रहे हैं, ये पढ़ाई सफली है। इस वास्ते उन्होंने तो ही दास को यह सारी विद्या जी है प्राप्त हुई है। इस वास्ते कहण तो भाव ये पढ़ाई की सफली है, कहते हैं मगज खान की पढ़ाई। मगज खान तीन तरह के सप मने ने, एक सप वो ने जिहड़ी बेनजमी मणि कढ के ना फंकारी मारी जांदे आ, ते बस उहनां दी हालत की हुंदी आ, वो मणि मिट्टी च रल जांदी, फन मार मार के मर जांदे आ। एक सप वो ने सतसंग जी अमस्या की रात विच मणि कढदे आ, उहदे प्रकाश नाल कीड़े आउंदे, उह कीड़े खा के गुजारा करी जांदे आ। एक सप वो ने जिहड़े सतसंग जी पूर्णमासी की रात में अपनी मणि कढ़ते हैं, ਤੇ ਉਹਦੇ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ, ਰਸ ਢਲਦਾ ਹੈ, ਉਸ ਰਸ ਨੂੰ ਗ੍ਰਹਿਣ ਕਰਕੇ ਆਪਣੀ ਜ਼ਹਿਰ ਨੂੰ ਕੁਝ ਸਮੇਂ ਲਈ ਸ਼ਾਂਤ ਕਰ ਲੈਂਦੇ ਆ। ਇੱਕ ਪੜ੍ਹਾਈ ਤਾਂ ਇਹ ਹੈ ਬਸ, ਪੜ੍ਹ ਕੇ ਫੰਕਾਰੇ ਹੀ ਮਾਰੀ ਜਾ ਰਹੇ ਨੇ, ਸਾਡੇ ਵਰਗਾ ਕੋਈ ਵਿਦਵਾਨ ਹੀ ਨਹੀਂ, ਬਸ ਇਸ ਤਰ੍ਹਾਂ ਦੀ ਹਾਲਤ, ਜਿਵੇਂ ਬ੍ਰਹਮਦਾਸ ਦੀ ਹਾਲਤ ਦੱਸੀ ਖੋਟੜੇ ਦੀ। ਤੇ ਇੱਕ ਪੜ੍ਹਾਈ ਸਾਧ ਸੰਗਤ ਜੀ, ਉਹ ਕੇਵਲ ਰੁਜ਼ਗਾਰ ਵਾਸਤੇ ਬਸ ਉੱਥੇ ਖੜ ਗਏ ਨੇ, ਸੰਸਾਰ ਚੱਲੇ, ਰੁਜ਼ਗਾਰ ਚੱਲੇ, ਆਰਥਿਕ ਮਸਲਾ ਚੱਲੇ, ਬਸ ਇੱਕ ਪੜ੍ਹਾਈ ਹੈ। ਤੇ ਜਿਹੜੀ ਪੜ੍ਹ ਕੇ ਉਹਨੂੰ ਫਿਰ ਕਮਾਉਂਦੇ ਨੇ, ਕਮਾ ਕੇ ਉਹਦੇ ਚੋਂ ਆਤਮ ਰਸ ਸਾਧ ਸੰਗਤ ਜੀ ਪ੍ਰਾਪਤ ਕਰਦੇ ਨੇ, ਔਰ ਆਪ ਵੀ ਉਸ ਆਤਮ ਰਸ ਨੂੰ ਗ੍ਰਹਿਣ ਕਰਦੇ ਨੇ, ਦੂਜਿਆਂ ਨੂੰ ਵੀ ਵੰਡਦੇ ਨੇ। ਇਸ ਵਾਸਤੇ ਉਹ ਪੜ੍ਹਿਆ ਹੋਇਆ ਸਫਲਾ ਹੈ। ਮਹਾਰਾਜ ਕਹਿੰਦੇ, ਨਾਨਕ ਲਿਖ ਇੱਕ ਗੱਲ, ਹੋਰ ਹੋ ਮੈਂ ਚੱਕਣਾ ਚਾਲ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਭਗਤ ਕਬੀਰ ਦੇ ਵਚਨ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਤੇ ਕੀ ਹੈ ਜੇ ਪੜ੍ਹ ਲਿਆ, ਗੁਣ ਲਿਆ, ਵਿਚਾਰ ਲਿਆ, ਵੇਦਾਂ ਸ਼ਾਸਤਰਾਂ ਨੂੰ, ਵੇਦ ਪੁਰਾਣ ਸੁਣ ਲਏ, ਪੜ੍ਹੇ ਸੁਣੇ ਕਿਆ ਹੋਏ, ਪੜ੍ਹਦੇ ਸੁਣ ਤੇ ਸੁਣਨ ਨਾਲ ਕੀ ਹੋਏਗਾ, ਜੋ ਸਹਿਜ ਨਾ ਮਿਲਿਓ ਸੋਏ। ਜੇ ਕਰਕੇ ਉਹ ਸਹਿਜ ਗਿਆਨ ਸਰੂਪ ਪਰਮਾਤਮਾ ਨਹੀਂ ਮਿਲਿਆ। ਇਸ ਵਾਸਤੇ ਪੜ੍ਹਨਾ ਹੈ, ਸਤਸੰਗ ਦੀ ਪੜ੍ਹਾਈ ਉਹ ਪੜ੍ਹਨੀ ਹੈ ਜਿਹਨੂੰ ਕਮਾ ਕੇ ਅਸੀਂ ਆਤਮ ਰਸ ਨੂੰ ਪ੍ਰਗਟ ਕਰ ਸਕੀਏ, ਖਾਲਸੇ ਬਣ ਸਕੀਏ। ਆਤਮ ਰਸ ਤੇ ਜਾਣਹੇ ਸੋ ਹੈ ਖਾਲਸਾ ਦੇਵ, ਪ੍ਰਭ ਮੈਂ ਮੋਹ ਮੈਂ ਦਾਸ ਮੈਂ ਰੰਚਕ ਨਾ ਭੇਵ। ਐਸੀ ਅਵਸਥਾ ਸਾਡੀ ਜਿਹੜੀ ਹੈ ਬਣ ਸਕੇ, ਇਹ ਭਗਤ ਕਬੀਰ ਜੀ ਨੇ ਸਾਡੇ ਉੱਤੇ ਮਹਾਨ ਬਖਸ਼ਿਸ਼ ਕੀਤੀ ਹੈ। ਤੇ ਸਹਿਜ ਦੀ ਅਵਸਥਾ ਕਦੋਂ ਪ੍ਰਗਟ ਹੋਏਗੀ, ਉਹ ਅੱਗੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰ ਬਾਰਾ, ਉਹ ਨਾਮ ਦੇ ਸਿਮਰਨ ਦੇ ਨਾਲ ਹੀ ਸਹਿਜ ਦੀ ਅਵਸਥਾ, ਗਿਆਨ ਦੀ ਅਵਸਥਾ ਪ੍ਰਗਟ ਹੋਵੇਗੀ, ਨਾਮੇ ਸਰੂਪ ਦੀ ਸਾਖਿਆਤਾ ਹੋਏਗੀ, ਉਸਦੇ ਦਰਸ਼ਨ ਹੋਣਗੇ। ਇਹ ਨੇ ਸਤਸੰਗ ਜੀ ਅੱਜ ਦੇ ਕੁਝ ਵਿਚਾਰ, ਆਪਣੇ ਟਿਕ ਕੇ ਇਹਨਾਂ ਵਿਚਾਰਾਂ ਨੂੰ ਸਰਵਣ ਕੀਤਾ ਹੈ। ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ। ਅੱਜ ਸ਼ਾਮ ਨੂੰ ਵੀ ਇਸ ਅਸਥਾਨ ਦੇ ਉੱਤੇ ਹੀ ਦਾਸ ਨੇ ਹਾਜ਼ਰੀ ਭਰਨੀ ਹੈ, 7 ਤੋਂ 8 ਵਜੇ ਤੱਕ ਆਪ ਸਾਰੀਆਂ ਸੰਗਤਾਂ ਨੇ ਸ਼ਾਮ ਨੂੰ ਵੀ ਲਾਭ ਲੈਣਾ, ਬੇਨਤੀ ਹੈ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।